ਆਓ ਫਿਰ ਕਾਰਨ ਸਰੀਰ ਅੱਗੇ ਓਏ ਜਿਹੜਾ ਵਸਤੂਰ ਸਰੀਰ ਹੈ ਇਹਨੇ ਬਣ ਜਾਣਾ ਮਿੱਟੀ। ਜਿਹੜਾ ਸੂਖਮ ਸਰੀਰ ਹੈ ਨਾ ਉਹ ਕਹਿੰਦੇ ਮਿੱਟੀ ਨਹੀਂ ਬਣੇਗਾ। ਉਹ ਜੀਵ ਆਤਮਾ ਦੇ ਸੰਬੰਧ ਕਰਕੇ ਕਿਤੇ ਹੋਰ ਸਰੀਰ ਚ ਚਲਿਆ ਜਾਵੇਗਾ। ਉਹ ਫਿਰ ਕਹਿ ਆਤਮਾ ਜੀ ਨੂੰ ਕਹਿੰਦੇ ਨੇ ਇਹ ਸੂਖਮ ਸਰੀਰ ਦੇ ਸੰਬੰਧ ਕਰਕੇ ਜਿਹੜਾ ਪਰਮਾਤਮਾ ਨਾ ਉਹਦੇ ਵਿੱਚ ਇਸਨੇ ਮਿਲਣਾ ਜਿਹੜਾ ਸੂਖਮ ਸਰੀਰ ਹੈ। ਜੇ ਨਹੀਂ ਮਿਲੇਗਾ ਤਾਂ ਫਿਰ ਇਸਦਾ ਜੰਮਣਾ ਮਰਨਾ ਨਹੀਂ ਮਿਟੇਗਾ। ਉਹ ਕੱਲ ਮਿਲੇਗਾ ਇਹ ਜਦ ਗੁਰੂ ਵਾਲਾ ਬਣੇਗਾ। ਨਗੁਰਾ ਨਹੀਂ ਆਤਮਾ ਨੂੰ ਮਿਲ ਸਕਦਾ, ਗੁਰੂ ਵਾਲਾ ਮਿਲੇਗਾ। ਜਦ ਗੁਰੂ ਵਾਲਾ ਬਣ ਜਾਵੇਗਾ ਤਾਂ ਗੁਰੂ ਫਿਰ ਇਹਦੀ ਸੰਭਾਲ ਕਰੇਗਾ। ਜਿਸ ਤਰ੍ਹਾਂ ਬਾਲ ਲੈਣ ਹੁੰਦੇ ਨੇ, ਫੈਮਿਲੀ ਹੁੰਦੀ ਹੈ, ਧੀਆਂ ਪੁੱਤਰ ਹੁੰਦੇ ਹਨ, ਤਾਂ ਫਿਰ ਜਿਹੜੇ ਬਾਲਦੈਨ ਨੇ ਆਪਣੇ ਪੁੱਤਰ ਦੀ ਸੰਭਾਲ ਕਰਦੇ ਨੇ। ਇਸੇ ਤਰ੍ਹਾਂ ਜ਼ਿਆਦਾ ਗੁਰੂ ਵਾਲਾ ਬਣ ਜਾਵੇਗਾ। ਜਦ ਇਸ ਨੂੰ ਕੋਈ ਭੀੜ ਪਵੇਗੀ, ਜੈਸੇ ਬਾਲਦੈਨ ਦਾ ਪੁੱਤਰ ਹੈ ਉਸਨੇ ਕਰ ਲਈ ਗਲਤੀ, ਤਾਂ ਫਿਰ ਉਹ ਪੁਲਿਸ ਦੇ ਹੱਥ ਆ ਗਿਆ। ਤਾਂ ਫਿਰ ਜਿਹੜਾ ਬਾਲਦੈਨ ਹੈ ਉਸ ਪੁੱਤਰ ਤੇ ਉਹਦੀ ਮਮਤਾ ਜਿਹਨੂੰ ਮੋਹ ਕਹਿੰਦੇ ਨੇ, ਤਾਂ ਫਿਰ ਉਸਨੂੰ ਛਡਾਵੇਗਾ। ਜਿਸ ਤਰ੍ਹਾਂ ਵੀ ਹੋਵੇਗਾ ਉਸਨੂੰ ਛਡਾਵੇਗਾ, ਉਹਦੀ ਸਹਾਇਤਾ ਕਰੇਗਾ। ਇਸੇ ਤਰ੍ਹਾਂ ਜਿਹੜਾ ਗੁਰੂ ਵਾਲਾ ਬਣ ਗਿਆ, ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਸੇ ਚੱਲੇਗਾ, ਫਿਰ ਗੁਰੂ ਉਸਦੀ ਸਹਾਇਤਾ ਕਰੇਗਾ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ, ਬਹੁਤ ਜਗ੍ਹਾ ਲਿਖਿਆ ਹੋਇਆ, ਪੂਜਨ ਸਭ ਆਵੇ ਗਾਵਾ ਹਰ ਹਰ ਉੱਤਮ ਬਾਣੀ। ਅੱਗੇ ਹਕੀਕਤ ਦੱਸਦੇ ਨੇ, ਗਾਵਿਆ ਸੁਣਿਆ ਤਿਨਕਾ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ। ਉਹ ਕਵੀ ਨੂੰ ਕਹਿੰਦੇ ਸਤ 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 ਕਰਮਾਨੀ, ਜਿਹੜਾ ਸਿੱਖ ਗੁਰੂ ਦੀ ਆਗਿਆ ਤੇ ਜੀਵਨ ਢਾਲਦਾ, ਕਹਿੰਦੇ ਫਿਰ ਗੁਰੂ ਉਸਦੀ ਮਦਦ ਕੀ, ਉਹਦੀ ਸੰਭਾਲ ਕਰਦਾ ਗੁਰੂ। ਆਪਾਂ ਇਸ ਵਿਸ਼ੇ ਤੇ ਅੱਜ ਵਿਚਾਰ ਕਰਨੀ ਹੈ ਵੀ ਜਿਹੜਾ ਗੁਰੂ ਦਾ ਹੁਕਮ ਮੰਨਦਾ ਨਾ, ਤਾਂ ਗੁਰੂ ਫਿਰ ਉਸਦੀ ਸੰਭਾਲ ਕੈਸੇ ਕਰਦਾ। ਉਹ ਦੱਸਿਆ ਵੀ ਜਿਹੜਾ ਗੁਰੂ ਹੈ ਨਾ ਜਿਆਦੇ ਹੁਕਮ ਮੰਨੇਗਾ, ਹੁਕਮ ਕਦ ਮੰਨ ਹੋਵੇਗਾ, ਜਿਆਦੇ ਸਭ ਕੁਛ ਗੁਰੂ ਦਾ ਸਮਝੇਗਾ। ਜੈਸੇ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਸੇਵਕ ਹੋਏ ਨੇ, ਰਾਮਾਨੰਦ ਜੀ ਬਰਾਗੀ ਹੋਇਆ, ਉਹਨਾਂ ਦਾ ਪੰਥ ਵੀ ਚੱਲਦਾ ਬਰਾਗੀਆਂ ਦਾ, ਸੰਪਰਤਾ ਕਹਿ ਲਓ ਚਾਹੇ। ਤਾਂ ਜਦ ਕਬੀਰ ਸਾਹਿਬ ਜੀ ਨੂੰ ਇਹ ਵਸਤਾ ਪ੍ਰਾਪਤ ਹੋਈ, ਉਹ ਦੁਆਂਡ ਪਦ ਤੋਂ ਅੱਗੇ ਚੱਲਿਆ ਗਿਆ। ਜਦ ਅੱਗੇ ਚੱਲਿਆ ਗਿਆ ਉਸਦੀ ਜਿਹੜੀ ਬੁੱਧ ਸੀ ਉਸਦੇ ਵਿੱਚ ਵਿਚਾਰ ਪੈਦਾ ਹੋਈ, ਜਿਹਨੂੰ ਵਿਵੇਕ ਬੁੱਧ ਕਹਿੰਦੇ ਨੇ। ਪਹਿਲਾਂ ਤਾਂ ਉਹ ਆਪਣਾ ਮੰਨਦਾ ਸੀ ਨਾ ਸਭ ਕੁਛ, फिर गुरु की कृपा करके उसके मन दे विच विचार पैदा होगी भी जेड़ी मेरी पहली मनाओत सी वो गलत सी, आओ सही मनाओत की है। शरीर दे समेत जो पदार्थ ने सारे मेरे स्वामी दे ने, सारे मेरे रहवर दे ने, सारे बली अल्लाह खुदा दे ने, सारे वाहिगुरु दे ने। इस तरह के नाल कबीर साहब जी अपनी बाणी अंदर लिखते ने, तीन हिस्सों के विच बोलो। पहले बोलेगा जथा, फिर सारे प्रेमी जिथे ताई बैठे, फिर सारिया बीबिया जिथे ताई बैठे, इतना वातावरण शांतमई बन जाना चाहिए। शांति किथे है? शांति की हवा जा भाफ कितों निकलेगी? शांति है बाणी दे विच, शांति सिनेमा दे विच नहीं है, शांति थिएटरां दे विच नहीं है, शांति क्लबां दे विच नहीं है, शांति मेलियां ठेलियां दे विच नहीं है। शांति दा सोमा तां बाणी निकली कित्थों है? ये आत्मा चो निकली है। करो और शांति नाम दे विच है। जब आप बाणी पढ़ांगे सारे गुंजा बालांगे, सारे कलकत्ते दी यानी जी अवस्था या वातावरण वो शांतमई बन जाएगा। बनाउना की नहीं है, जब आप जवान से शांतमई बाणी उच्चारण करांगे। और इस तरह के नाल फिर जब जैसा वातावरण होंदा ना वैसा मन ते असर होंदा है। जेड़ा शांति का वातावरण वो देश काल वस्तु भुला देगा। एक देश होंदा एक काल जिन्हू समा कहिंदे ने, एक वस्तु होंदी है जिहड़ी दिसदी होवे जिन्हू कोई चीज कहा जाता है। देश अपना कौन है? हुण देश अपना सरगुण सतगुरु का प्रकाश है, सतगुरु की हजूरी च बैठे अपना देश है। हुणे बस काल की नू कहिंदे ने समय नू, वस्तु की नू कहिंदे ने, जिहड़ा कोई अपने कोल प्रेमी बैठा उसनू वस्तु कहिंदे ने। ये तीन चीजां ने, चौथा है मन। ये किनू भास दिया ने? ये मन नू भास दिया। जब मन बाणी दे नाल जुड़ जाएगा, इसनू साकार यानी शब्द रूप साबकल समाधि कहने ने। चार समाधियां ने, देश काल वस्तु भुल जाएगी। मन जेड़ा ये देश काल वस्तु नू मने कल्पला ना, ये तो है नहीं। ज्यादा अपना मन रसूल शरीर तो पिछे हटके, सुखन दुनिया तो भी पिछे हटके, जिन्हू सौन सलीप कहा जाता, घूक नींद जाओदे विच चलिया जाएगा। ये तिने चीजा तो पिछे हट जाएगा, पासणों हट जाएंगे। और इसे तरह ही जदे बाणी या नाम दे नाल जुड़ेगा, विचार दे नाल, ते फिर ये तिना चीजा नू छड़ देगा, समझो समाधि लग गई, ये भुल जाएंगी। और इस तरह दे नाल आपां मन नू एकाग्र करके शब्द रूप साब कल्प समाधि चले जाना, देश काल वस्तु पिछे रह जाएगी। ये समाधि का स्वरूप की है? ਕਹਿਦੇ ਜਾਦੇ ਦਾ ਮਨ ਬਾਣੀ ਦਾ ਸਰੂਪ ਬਣ ਜਾਵੇਗਾ ਨਾ, ਫਿਰ ਇਹ ਤਿੰਨਾਂ ਚੀਜ਼ਾਂ ਪਿੱਛੇ ਰਹਿ ਜਾਣੀਆਂ, ਸਮਾਧੀ ਲੱਗ ਜਾਵੇਗੀ। ਤਾਂ ਆਪਾਂ ਨੇ ਅੱਜ ਸਮਾਧੀ ਲਾ ਕੇ ਦੇਖਣੀ, ਸਮਾਧੀ ਲੱਗੂਗੀ ਉਸ ਦੀ ਜਿਹੜਾ ਦੇਸ਼ ਕਾਲ ਵਸਤੂ ਤੇ ਮਨ ਨੂੰ ਲੈਦਾ ਕਰੇਗਾ। ਜੇ ਲੈਦਾ ਨਹੀਂ ਕਰੇਗਾ ਤਾਂ ਫਿਰ ਸਮਾਧੀ ਨਹੀਂ ਲੱਗੇਗੀ, ਇਹਦੇ ਵਿੱਚ ਫਿਰੀ ਜਾਵੇਗਾ, ਨਾਲ ਦੇ ਨੂੰ ਦੇਖੀ ਜਾਵੇਗਾ, ਸਮੇਂ ਨੂੰ ਦੇਖੀ ਜਾਵੇ। ਇਸ ਤਰ੍ਹਾਂ ਦੇ ਨਾਲ ਆਪਾਂ ਨੇ ਦੇਸ਼ ਕਾਲ ਵਸਤੂ ਭੁੱਲ ਕੇ ਵਿਚਾਰ ਦੇ ਨਾਲ ਮਨ ਨੂੰ ਵਿਚਾਰ ਦਾ ਸਰੂਪ ਬਣਾ ਦੇਣਾ, ਬਾਣੀ ਦਾ ਸਰੂਪ ਬਣਾ ਦੇਣਾ। ਜ਼ਿਆਦਾ ਜਿਹੜੀ ਵਸ ਦਾ ਸਰੂਪ ਬਣਦਾ ਨਾ, ਫਿਰ ਜਿਹੜਾ ਉਹ ਵਸਤੂ ਦਾ ਸੁਭਾਵ ਹੈ ਨਾ, ਸੁਭਾਵ ਵਸਤੂ ਦੇ ਵਿੱਚ ਹੁੰਦਾ, ਜਾਣੀ ਜਿਹੜੀ ਤਾਕਤ ਹੈ ਨਾ ਵਸਤੂ ਦੇ ਵਿੱਚ ਹੁੰਦੀ ਹੈ, ਜਿਹੜੀ ਆਤਮਾ ਦੀ ਤਾਕਤ ਹੈ ਨਾ ਉਹ ਆਤਮਾ ਦੇ ਵਿੱਚ ਹੈ। ਉਹ ਪ੍ਰਾਪਤ ਕਦ ਹੋਵੇਗੀ? ਜਦ ਮਨ ਆਤਮਾ ਨਾਲ ਜੁੜੇਗਾ। ਆਓ ਇਸ ਤਰ੍ਹਾਂ ਦੇ ਨਾਲ ਮਨ ਨੂੰ ਇਕਾਗਰ ਕਰਕੇ ਫਿਰ ਸਾਰੀਆਂ ਬੀਬੀਆਂ ਬੋਲਿਓ। ਹੁਣ ਜਿਹੜਾ ਮਨ ਫਿਰਦਾ ਨਾ ਉਰੇ ਪਰੇ, ਐਸ ਚਾਰ ਦੀਵਾਰੀ ਤੇ ਬਾਹਰ ਹੈ ਕਿਸੇ ਦਾ ਮਨ, ਮਨ ਦਾ ਜਾਣਾ ਆਪਣਾ ਅਖਤਿਆਰ ਹੈ, ਮਨ ਨੂੰ ਮੋੜਨਾ ਇਹ ਵਿਚਾਰ ਦਾ ਅਖਤਿਆਰ ਹੈ। ਹੁਣ ਤੁਸੀਂ ਵਿਚਾਰ ਨੂੰ ਅੱਗੇ ਰੱਖੋ, ਤੁਸੀਂ ਗੁਰੂ ਦੇ ਹੁਕਮ ਨੂੰ ਅੱਗੇ ਰੱਖੋ, ਜਾਂ ਹੁਕਮ ਦਾ ਗੁਰੂ ਦਾ ਹੁਕਮ ਅੱਗੇ ਆ ਜਾਵੇਗਾ, ਮਨ ਦੀ ਕੀ ਤਾਕਤ ਹੈ ਚਾਰ ਦੀਵਾਰੀ ਤੋਂ ਬਾਹਰ ਚਲਿਆ ਜਾਵੇ। ਆਓ ਪੜੋ ਪ੍ਰੇਮ ਦੇ ਨਾਲ।
ਪਿਆਰੇ ਜੋ ਕਿਛ ਹੈ ਸੋ
ਸਮਾਧੀ ਲੱਗ ਜਾਵੇ,
ਕੀ
ਗਿਆਨ ਕਿੱਥੋਂ ਪੈਦਾ ਹੋਇਆ? ਰਾਮਾਨੰਦ ਜੀ ਦੀ ਕਿਰਪਾ ਸੇ ਹੋਇਆ ਗੁਰੂ ਉਹਨਾਂ ਨੂੰ ਮੁਰਸ਼ਕ ਉਹਨਾਂ ਨੇ ਧਾਰਨ ਕਰਿਆ ਜਿਹਨੂੰ ਗੁਰੂ ਕਿਹਾ ਜਾਂਦਾ। ਔਰ ਜਦ ਸਿੱਖ ਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਵੇਗੀ ਨਾ ਵੀ ਮੇਰਾ ਕੁਛ ਨਹੀਂ ਹੈ, ਤੇ ਫਿਰ ਇਹ ਗਿਆਨ ਅਵਸਥਾ ਦੇ ਵਿੱਚ ਚਲਿਆ ਜਾਵੇਗਾ। ਗਿਆਨ ਕੋਈ ਬਾਹਰੋਂ ਮੁੱਲ ਨਹੀਂ ਲਿਆਉਣਾ ਹੈ ਨਾ। ਜਦ ਇਹਦੀ ਹੰਗਤਾ ਮਮਤਾ ਦੂਰ ਹੋ ਜਾਵੇਗੀ ਨਾ, ਹਾਂ ਔਰ ਮੈਂ ਦੋ ਹੀ ਅੱਖਰ ਨੇ। ਜਦ ਕਬੀਰ ਸਾਹਿਬ ਜੀ ਦੇ ਦੋ ਅੱਖਰ ਖੁਰ ਗਏ ਨਾ, ਇਹ ਅੱਖਰ ਖਿਰ ਜਾਣਗੇ, ਇਹ ਅੱਖਰ ਉਹਨੂੰ ਮਾਨਣਾ ਹੈ, ਉਹ ਅੱਖਰ ਹੋਰ ਨੇ। ਔਰ ਇਸ ਤਰ੍ਹਾਂ ਮੇਰਾ ਜਦ ਗੁਰੂ ਵਾਲਾ ਬਣੇਗਾ ਨਾ, ਇਹ ਫਿਰ ਇਸਨੂੰ ਇਹ ਅਵਸਥਾ ਪ੍ਰਾਪਤ ਹੋਵੇਗੀ। ਜਿੰਨਾ ਚਿਰ ਇਹ ਆਪਣੇ ਆਪ ਨੂੰ ਸਰੀਰ ਮੰਨ ਕੇ ਪਦਾਰਥਾਂ ਨੂੰ ਆਪਣੇ ਮੰਨਦਾ ਨਾ, ਜਦ ਇਹ ਗੁਰੂ ਵਾਲਾ ਬਣ ਗਿਆ, ਸਰੀਰ ਤਾਂ ਇਹਦਾ ਹੈ ਨਹੀਂ। ਜੇ ਆਪਣਾ ਮੰਨਦਾ ਤਾਂ ਇਹ ਗਿਆਨ ਹੀ ਨਹੀਂ ਹੋ ਸਕਦਾ, ਇਸ ਨਹੀਂ ਹੋਣਾ। ਦੇਖ ਲਓ ਜਿੰਨਿਆਂ ਨੂੰ ਗਿਆਨ ਹੋਇਆ, ਸਭ ਕੁਛ ਗੁਰੂ ਨੂੰ ਅਰਪਿਆ, ਗੁਰੂ ਸਾਹਿਬ ਜੀ ਨੇ ਸਿਰ ਮੰਗਿਆ, ਤਲਵਾਰ ਕੱਢ ਕੇ ਮਿਆਨ ਚੋਂ, ਜਾਂ ਸਿਰ ਦੇ ਤਾਂ ਪਿੱਛੇ ਕੀ ਰਹਿ ਗਿਆ? ਫਿਰ ਗਿਆਨ ਹੋਣ ਚ ਕੀ ਸ਼ੱਕ ਹੋ? ਗੁਰਮੁਖੋ ਮਨ ਔਰ ਸਿਰ ਸੰਬੰਧ ਰੱਖਦੇ ਨੇ। ਜਿਹਨੇ ਕਹਿੰਦੇ ਮਨ ਦੇ ਦਿੱਤਾ, ਉਹਨੇ ਸਿਰ ਵੀ ਦੇ ਦਿੱਤਾ, ਜਿਹਨੇ ਸਿਰ ਦੇ ਦਿੱਤਾ ਕਹਿੰਦੇ ਉਹਨੇ ਮਨ ਵੀ ਦੇ ਦਿੱਤਾ, ਪਦਾਰਥ ਵੀ ਸਾਰੇ ਗੁਰੂ ਨੂੰ। ਫਿਰ ਕੀ ਰਹਿ ਗਿਆ? ਫਿਰ ਗੁਰੂ ਦਾ ਹੋਰ ਕੌਣ? ਫਿਰ ਗੁਰੂ ਹੀ ਰਹਿ ਗਿਆ। ਆਪਾਂ ਵੀ ਗੁਰੂ ਰੱਖੋ, ਛੱਡ ਦਿਓ ਮਮਤਾ ਸ਼ਮਤਾ ਜੀ ਆ ਜਿਹੜੀ, ਜੇ ਨਹੀਂ ਛੱਡਾਂਗੇ, ਜਦ ਇਹ ਛੱਡ ਦੇ ਗਿਆਨ ਹੋਣ ਨੂੰ ਚਿਰ ਨਹੀਂ ਲੱਗੇਗਾ। ਤੇ ਅਸੀਂ ਕਹਾਂਗੇ ਜੀ ਕੋਈ ਮਿਸਾਲ ਵੀ ਹੈ, ਬਹੁਤ ਮਿਸਾਲਾਂ ਨੇ। ਅਸੂੰ ਤ੍ਰੇਤੇ ਦੁੱਗ ਦੀ ਸੁਣਾ ਦਿੰਦੇ, ਤ੍ਰੇਤੇ ਦੀ ਅਲੱਗ ਚੱਕਰਵਰਤੀ ਰਾਜਾ ਸੀ ਨਾਲ, ਜਿਹਨੂੰ ਜਨਕ ਜੀ ਕਹਿੰਦੇ ਨੇ, ਜਨਕ ਭਾਈ ਗੁਰਦਾਸ ਜੀ ਨੇ ਲਿਖਿਆ ਉਹਨਾਂ ਦੀ ਬਾਬਤ। ਚੱਕਰਵਰਤੀ ਰਾਜਾ ਸੀ, ਖਾਨੇ ਦੇ ਸੁੱਤਾ ਪਿਆ ਸੀ। ਇਹ ਜਿਹੜਾ ਜੀਵ ਆਤਮਾ ਨਾ, ਇਹਦੀਆਂ ਚਾਰ ਅਵਸਥਾਂ ਨੇ, ਚਾਰ ਪੁਰੀਆਂ ਨੇ, ਚਾਰ ਇਹਦੀਆਂ ਹਵੇਲੀਆਂ ਨੇ ਜਿੱਥੇ ਰਹਿੰਦਾ। ਕਿੱਥੇ ਰਹਿੰਦਾ ਇਹ? ਜਾਗਰਤ, ਸੁਫਨ, ਸਖੋਵਤ, ਤੁਰੀਆ, ਆਤਮ ਭੂਵਤ ਕੀ ਇਹ ਪੁਰੀ ਆ। ਪੁਰੀ ਕਹਿੰਦੇ ਜਿੱਥੇ ਕੋਈ ਰਹਿੰਦਾ ਹੁੰਦਾ, ਦੇਵਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ, ਇਹ ਸਾਰੀਆਂ ਪੁਰੀਆਂ ਨੇ। ਆਪਾਂ ਇੱਧਰ ਕਹਿ ਦਿੰਦੇ ਹਾਂ ਇਹ ਪੰਜਾਬ ਹੈ, ਇਹ ਹਰਿਆਣਾ ਹੈ, ਇਹ ਹਿਮਾਚਲ ਹੈ, ਇਸ ਤਰ੍ਹਾਂ ਦਾ ਕਹਿੰਦੇ ਹਾਂ ਨਾ, ਇਸੇ ਤਰ੍ਹਾਂ ਹੀ ਉੱਤੇ ਹੈ। ਕਹਿੰਦੇ ਜਿਹੜਾ ਜੀਵ ਆਤਮਾ ਜਾਗਰਤ, ਕਿੱਥੇ ਹੁੰਦਾ ਉਹ? ਕਿਹੜਾ ਸ਼ਹਿਰ ਆ ਉਹਦਾ ਜਾਗਰਤ ਦਾ? ਕਿਹੜਾ ਘਰ ਆ ਉਹਦਾ ਅੱਖਾਂ? ਉਹ ਸ਼ੈਦਲ ਕੀ ਦੇਖਦਾ? ਉਹ ਫਿਰ ਕਹਿੰਦੇ ਪ੍ਰਪੰਚ ਦੇਖਦਾ। ਪ੍ਰਪੰਚ ਫਿਰ ਜਾਗਰਤ ਸੁਫਨ, ਫਿਰ ਯਾਦ ਪੈਂਦਾ ਨਾ, ਸਰੀਰ ਹੀ ਪੈਂਦਾ, ਉਹ ਨਹੀਂ ਪੈਂਦਾ ਹੈ ਨਹੀਂ। ਉਹ ਕਹਿੰਦੇ ਫਿਰ ਕੰਠ ਦੇ ਵਿੱਚ ਇੱਕ ਹਿਟਾ ਨਾੜੀ ਹੈ, ਬਾਲ ਦੇ ਹਜ਼ਾਰਵੇਂ ਹਿੱਸੇ ਜਿੰਨੀ ਬਰੀਕ ਆ ਉਹ, ਕਹਿੰਦੇ ਦੇ ਹੈ ਤਾਂ ਨਾੜੀਆਂ ਬਹੁਤ, ਰਿਸ਼ੀਆਂ ਮੁਨੀਆਂ ਨੇ ਤਾਂ ਬਹੁਤ ਦੱਸੀਆਂ ਨੇ, 72 ਕਰੋੜ, 72 ਲੱਖ, 10,000, 201 ਨਾੜੀ ਹੈ ਸਰੀਰ ਦੇ ਵਿੱਚ, 3.5 ਕਰੋੜ ਰੋਮ। ਇਹ ਜਿਹੜੇ ਯੋਗੀ ਜਨ ਨੇ ਨਾ, ਉਹਨਾਂ ਨੇ ਸਾਰੀ ਗੱਲ ਅਨੁਭਵ ਕਰਕੇ ਲਿਖੀ ਹੈ। ਚਿਤਾ ਨਾੜੀ ਆ ਹਿਤਾ ਨਾੜੀ ਤੇ ਜਿਹੜਾ ਜੀਵ ਆ ਨਾ ਇਹ ਸੂਖਮ ਹੈ ਜਿਹੜਾ ਇਹਦਾ ਪਿਤਾ ਹੈ ਪਰਮ ਆਤਮਾ ਉਹ ਵੀ ਸੂਖਮ ਹੈ ਸ੍ਰਿਸ਼ਟੀ ਪਰਮਾਤਮਾ ਵੀ ਰਚਦਾ ਸ੍ਰਿਸ਼ਟੀ ਜੀਵਾਤਮਾ ਵੀ ਰਚਦਾ ਪਰ ਜਿਹੜੀ ਪਰਮਾਤਮਾ ਦੀ ਵਾਹਿਗੁਰੂ ਦੀ ਸ੍ਰਿਸ਼ਟੀ ਹੈ ਉਹ ਇੱਕ ਰਸ ਹੋਵੇਗੀ ਜਿਹੜੀ ਜੀਵ ਦੀ ਸ੍ਰਿਸ਼ਟੀ ਹੈ ਉਹ ਅੱਠਪਟੀ ਜੀ ਹੋਵੇਗੀ ਦੇਖ ਲਓ ਇਹ ਆਪਣੇ ਨਾਲ ਵਾਪਰਦੀ ਹੈ ਨਾ ਰੋਜ਼ ਹੀ ਇੱਕ ਚੀਜ਼ ਦੇਖਦਾ ਦੇਖਦਾ ਹੋਰ ਬਣ ਜਾਂਦੀ ਹੈ ਉਹੀ ਬਣਦੀ ਹੈ ਕਿ ਨਹੀਂ ਸੁਪਨ ਦੇ ਵਿੱਚ ਜਿਹੜਾ ਜੀਵ ਹੈ ਇਹ ਆਪਣੀ ਸ੍ਰਿਸ਼ਟੀ ਰਚਦਾ ਫਿਰ ਪਰ ਉਨੀ ਤਾਕਤ ਨਹੀਂ ਹੈ ਇਹ ਜਿਹੜਾ ਪਰਮਾਤਮਾ ਕੀ ਰਚਦਾ ਇਹ ਫਿਰ ਇਹ ਦੁਨੀਆਂ ਬਣਾਉਂਦਾ ਉੱਥੇ ਦੇਖ ਲਓ ਉਹ ਤਾਂ ਇਤਨੀ ਬਰੀਕ ਨਾੜੀ ਆ ਉੱਥੇ ਫਿਰ ਗੱਡੀਆਂ ਆਉਂਦੀਆਂ ਨੇ ਰੇਲਾਂ ਉੱਥੇ ਫਿਰ ਸਮੁੰਦਰ ਬਣ ਜਾਂਦੇ ਨੇ ਉੱਥੇ ਫਿਰ ਬਹੁਤ ਕੁਛ ਬਣਦਾ ਉੱਥੇ ਰਾਜਾ ਵੀ ਬਣ ਜਾਂਦਾ ਕਦੇ ਕਮਾਲ ਬਣ ਜਾਂਦਾ ਕਦੇ ਮਰ ਜਾਂਦਾ ਕਦੇ ਜੰਪ ਪੈਂਦਾ ਕਦੇ ਹੱਸਣ ਲੱਗ ਜਾਂਦਾ ਕਦੇ ਰੋਣ ਲੱਗ ਜਾਂਦਾ ਸੁਪਨ ਅਵਸਥਾ ਕਹਿੰਦੇ ਨੇ ਕਹਿੰਦੇ ਜਦ ਇਹ ਸੁਪਨ ਅਵਸਥਾ ਦੇ ਵਿੱਚ ਹੁੰਦਾ ਫਿਰ ਜਾਗਰ ਅਵਸਥਾ ਇਹਨੂੰ ਭੁੱਲੀ ਹੁੰਦੀ ਹੈ ਭੁੱਲੀ ਆ ਕਿ ਨਹੀਂ ਫਿਰ ਇਹ ਕਹਿੰਦੇ ਸੁਪਨ ਅਵਸਥਾ ਚੋਂ ਨਿਕਲ ਜਾਂਦਾ ਫਿਰ ਇਹ ਕਾਰਨ ਸਰੀਰ ਹੈ ਉਹਦੇ 'ਚ ਚਲਾ ਜਾਂਦਾ ਇਹਨੂੰ ਭੂਖ ਨਹੀਂ ਕਹਿੰਦੇ ਉੱਥੇ ਇਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਬਸ ਇਹ ਜਿਹੜੀ ਦੁਨੀਆ ਇਹ ਹੈ ਨਹੀਂ ਇਹ ਹੈ ਨਹੀਂ ਦੁਨੀਆ ਫਿਰ ਆਪਾਂ ਨੂੰ ਤਾਂ ਬਹੁਤ ਡਰਾਉਣੀ ਜਿਹੀ ਲੱਗਦੀ ਹੈ ਆਪਾਂ ਨੂੰ ਇਹ ਡਰਾਉਣੀ ਕਿਉਂ ਲੱਗਦੀ ਹੈ ਇਹ ਆਪਣਾ ਮਨ ਦੁਆੰਦ ਪਦ ਦੇ ਵਿੱਚ ਸੌਣ ਸਰੀਰ ਦੇ ਵਿੱਚ ਹੁੰਦਾ ਉੱਥੇ ਦੁਨੀਆਂ ਦੱਸੋ ਕਿੱਥੇ ਹੁੰਦੀ ਹੈ ਉੱਥੇ ਸਰੀਰ ਹੁੰਦਾ ਉੱਥੇ ਮਾਪੇ ਕਰਦੇ ਹੁੰਦੇ ਨੇ ਫੈਮਿਲੀ ਜਾਂ ਮੰਜਾ ਦੁਨੀਆਂ ਦੇਖੀ ਆ ਕਿਸੇ ਨੇ ਹੈ ਨਹੀਂ ਫਿਰ ਕਿੱਥੋਂ ਬਣ ਜਾਂਦੀ ਆ ਉਹ ਜੇ ਮਨ ਉੱਥੇ ਹੀ ਰਹੇ ਨਹੀਂ ਬਣੇਗੀ ਫਿਰ ਬਸ ਫਿਰ ਤਾਂ ਆਕਾਸ਼ ਰੂਪ ਹੋ ਗਿਆ ਇਹ ਜਦ ਉਸ ਕਾਰਨ ਜਾਂ ਸੌਣ ਸਰੀਰ ਘੂਮਦੀ ਚੋਂ ਇਹ ਨਿਕਲਦਾ ਨਾ ਸਾਰੀ ਦੁਨੀਆਂ ਨੂੰ ਰਚ ਦਿੰਦਾ ਹੈ ਦੇਖ ਲਓ ਬਹੁਤ ਵਿਚਾਰ ਡੂੰਘੀ ਹੈ ਸਾਰੀ ਦੁਨੀਆਂ ਜੇ ਨਾ ਹੀ ਫੁਰਨਾ ਕਰੇ ਜਾਂ ਨਿਕਲਦਾ ਫਿਰ ਫੁਰਨਾ ਹੀ ਕਰਦਾ ਨਾ ਫੁਰਨੇ ਨਾਲ ਦੁਨੀਆਂ ਪੈਦਾ ਹੋ ਜਾਂਦੀ ਹੈ ਉਹ ਜਿਹੜੇ ਸੌਣ ਸਰੀਰ ਉਹਦਾ ਸਾਖੀ ਕੌਣ ਹੈ ਉਹਨੂੰ ਜਾਣਦਾ ਕੌਣ ਹੈ ਉਹਨੂੰ ਕਥਨ ਕੌਣ ਕਰਦਾ ਉਹ ਜਿਹੜੇ ਤੁਰਿਆ ਪਾਦਾ ਉਹਦਾ ਸਾਖੀ ਹੈ ਉਹ ਜਦੇ ਉੱਠਦਾ ਕਹਿੰਦਾ ਮੈਂ ਬਹੁਤ ਆਰਾਮ ਸੇ ਸੁੱਤਾ ਪਿਆ ਸੀ ਉਹ ਕੌਣ ਕਹਿੰਦਾ ਉਹ ਤੁਰਿਆ ਪਦ ਕਹਿੰਦਾ ਤੈਨੂੰ ਮੈਂ ਇਸ ਤਰ੍ਹਾਂ ਜਿਹੜਾ ਜੀਵ ਹੈ ਨਾ ਇਹ ਇਸ ਤਰ੍ਹਾਂ ਦੇ ਨਾਲ ਇਹ ਭੜਕਦਾ ਫਿਰਦਾ ਜਦ ਇਹ ਤੁਰਿਆ ਦੇ ਵਿੱਚ ਚਲਿਆ ਜਾਵੇਗਾ ਆਹ ਜਿਹੜੀ ਦੁਨੀਆਂ ਨਹੀਂ ਰਹੇਗੀ ਕਿਉਂ ਨਹੀਂ ਰਹੇਗੀ ਉੱਥੇ ਇਹਨੂੰ ਫੁਰਨਾ ਨਹੀਂ ਹੋਵੇਗਾ ਬਸ ਜਣਾਤੀ ਨਾ ਪਹਿਲਾਂ ਸੌਣ ਸਰੀਰ ਦੇ ਇਹ ਤਾਂ ਆਪਾਂ ਜਾਣਦੇ ਹਾਂ ਨਾ ਪਰ ਉਹਦਾ ਤਾਂ ਆਪਾਂ ਨੂੰ ਪਤਾ ਨਹੀਂ ਉਸ ਗੱਲ ਦਾ ਤਾਂ ਹਾਂ ਦਾਦੇ ਗੁਰੂ ਵਾਲਾ ਬਣੇਗਾ ਤੇ ਨਾਮ ਦਾ ਅਭਿਆਸ ਕਰੇਗਾ ਫਿਰ ਇਹ ਤਿੰਨਾਂ ਅਵਸਥਾ ਨੂੰ ਪਿੱਛੇ ਛੱਡੇਗਾ ਛਡਾਵੇਗਾ ਕੌਣ ਉਸਨੂੰ ਗੁਰੂ ਦਾ ਜਿਹੜਾ ਮੰਤਰ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਕਲਮੀਧਰ ਮਹਾਰਾਜ ਦੇ ਘਰ ਦੇ ਵਿੱਚ ਕਿਹੜਾ ਮੰਤਰ ਆ ਵਾਹਿਗੁਰੂ ਮੰਤਰ ਜਦ ਇਹਦੀ ਸੁਰਤ ਫਿਰ ਵਾਹਿਗੁਰੂ ਮੰਤਰ ਨਾਲ ਜੁੜੇਗੀ ਉਹ ਸੂਖਮ ਹੈ ਇਹ ਸੂਲ ਨੇ ਉਰਲੀਆਂ ਗੱਲਾਂ ਨੇ ਜਿਹੜੀ ਉਹ ਫਿਰ ਜਿਹੜਾ ਵਾਹਿਗੁਰੂ ਮੰਤਰ ਹੋਇਆ ਨਾ ਇਹ ਜਿਹੜਾ ਫੁਰਨਾ ਜੀ ਨੂੰ ਫੁਰਨਾ ਹੋਰ ਹੈ ਮਨ ਹੋਰ ਹੈ ਆਤਮਾ ਹੋਰ ਹੈ ਇਹ ਵਿਚਾਰਾਂ ਨੇ ਹੌਲੀ ਹੌਲੀ ਜਦ ਬਿਆਸ ਬਿਆਸ ਕਦ ਕਰੇਗਾ ਜਦ ਇਹ ਗੁਰੂ ਵਾਲਾ ਬਣੇਗਾ ਐਵੇਂ ਤਾਂ ਪਤਾ ਹੀ ਨਹੀਂ ਲੱਗਦਾ ਪੜ੍ਹਾਈ ਕਿੱਥੋਂ ਆਵੇਗੀ ਜਦ ਇਹ ਸਕੂਲ ਚ ਜਾਵੇਗਾ ਫੀਸ ਔਰ ਨਾਂ ਲਿਖਾਵੇਗਾ, ਸਿਰਫ ਫੀਸ ਭਰੀ ਨੀ ਨਾਂ ਲਿਖਾਇਆ ਨੀ, ਸਕੂਲ ਦੇ ਵਿੱਚ ਬੈਠਾ ਰਹਿਣਾ ਕਿਹਨੇ ਪੁੱਛਣਾ, ਮੂਹਰੇ ਬਥੇਰੇ ਬੈਠੇ ਨੇ ਮਰੀ ਜਾਂਦੇ ਨੇ ਕੋਈ ਨੀ ਪੁੱਛਦਾ ਉਹਨਾਂ, ਉਹ ਖਾਡੀ ਚ ਫਿਰ ਰੋਂਦੇ ਨੇ ਬੈਠੇ, ਫਿਰ ਕਿਹਨੇ ਪੁੱਛਣਾ, ਸੂਖਮ ਸਰੀਰ ਹੁੰਦਾ ਉਹਨਾਂ ਦਾ, ਸੂਖਮ ਸਰੀਰ ਮਰਦਾ ਨੀ ਨਾ ਹੈ, ਕੋਈ ਸਜ਼ਾ ਹੈ ਹੋਰ ਕਿਸੇ ਜੂਨੀ ਦੇ ਵਿੱਚ ਜਾ ਰਹੇ, ਜਦ ਇਹ ਪੰਜਾਂ ਤੱਤਾਂ 'ਚ ਆ ਜਾਂਦਾ ਨਾ ਫਿਰ ਇਹ ਭੁੱਲ ਜਾਂਦਾ ਆਪਣੇ ਆਪ ਨੂੰ, ਹੁਣ ਆਪਾਂ ਭੁੱਲੇ ਹੋਏ ਹਾਂ ਨਾ, ਆਪਾਂ ਭੁੱਲੇ ਫਿਰਦੇ ਹਾਂ, ਜਿਹੜੇ ਕੰਮ ਨੂੰ ਆਇਆ ਸੀ ਉਹਦਾ ਯਾਦ ਹੀ ਨਹੀਂ ਆਪਣੇ, ਭੁਲਾ ਕੀ ਨੇ ਦਿੱਤਾ ਅਸੂਲ ਸਰੀਰ, ਇਹ ਅਸੂਲ ਸਰੀਰ ਭੁਲਾਉਣਾ ਗੁਰੂ ਨੇ ਰਸਨੀ ਤੁਹਾਨੂੰ ਜਿਹੜੀ ਉਹ ਗੁਰੂ ਨੇ ਦੱਸਣੀ ਹੈ ਇਸ ਨੂੰ, ਉਹ ਵੀ ਤਾਂ ਜੇ ਹੁਕਮ ਮੰਨੂਗਾ ਵਰਨਾ ਨਹੀਂ ਹੋਵੇਗੀ। ਹੋਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਦ ਇਹ ਸਭ ਕੁਛ ਗੁਰੂ ਨੂੰ ਅਰਪ ਦੇਵੇਗਾ ਨਾ ਫਿਰ ਇਹਨੂੰ ਗਿਆਨ ਹੋ ਜਾਵੇਗਾ, ਇਹ ਫਿਰ ਜਾਣ ਜਾਵੇਗਾ ਵੀ ਮੈਂ ਕੀ ਹਾਂ ਇਹ ਸੰਸਾਰ ਕੀ ਹੈ। ਹੁਣ ਨੀ ਆਪਾਂ ਨੂੰ ਪਤਾ ਹੈ ਪਰਮੇਸ਼ਰ ਦੀ ਇੱਕ ਮਾਇਆ, ਉਹਨੂੰ ਉਸ ਨੂੰ ਪਰਮੇਸ਼ਰ ਜਾਣਦਾ ਜਾਂ ਫਿਰ ਬ੍ਰਹਮ ਗਿਆਨੀ ਸਿੱਖ ਜਾਣਦੇ ਨੇ, ਜਾਂ ਕੋਈ ਆਰਫ ਜਿਵੇਂ ਕਬੀਰ ਸਾਹਿਬ ਜੀ ਨੇ ਦੱਸਤਾ ਤੇ ਵੀ ਇਹ ਤਾਂ ਮਾਇਆ, ਮਾਇਆ ਉਹਨਾਂ ਨੂੰ ਪਤਾ ਸੀ, ਉਹ ਸਾਧੂਆਂ ਨੂੰ ਪਤਾ ਹੀ ਨਹੀਂ ਸੀ, ਉਹ ਕਹਿੰਦੇ ਬੜੇ ਘਟਾਣੇ ਦੀ ਲੜਕੀ ਹੈ, ਬੜੇ ਗਹਿਣੇ ਆਦਿਕ ਪਾਏ ਹੋਏ ਨੇ, ਐ ਕਬੀਰ ਸਾਹਿਬ ਜੀ ਤੁਸੀਂ ਇਹਦਾ ਮਾਣ ਆਦਰ ਨਹੀਂ ਕਰਿਆ, ਕਹਿੰਦੇ ਮਾਣ ਆਦਰ ਕੀ ਕਰੀਏ ਤਾਂ ਨਾਮ ਨੂੰ ਭੁਲਾ ਦਿੰਦੀ ਹੈ। ਹੁਣ ਉਹ ਪ੍ਰੇਮ ਦੇ ਨਾਲ ਆਪਾਂ ਨੂੰ ਭੁਲਾ ਹੈ ਮਾਇਆ ਦਾ ਰੱਬ ਨੂੰ
ਚੱਲ ਹੈ
ਗੁਰੂ ਵਾਲੇ ਬਣ ਜਾਓ ਗੁਰੂ ਨੂੰ ਦੇ ਦੋ ਸਭ ਕੁਛ, ਫਿਰ ਮਾਇਆ ਕਿੱਥੇ ਰਹਿ ਜੂਗੀ, ਨਾਲ ਹੀ ਮਾਇਆ ਚਲੀ ਜਾਓ, ਸਾਹਮਣੇ ਪਈ ਹੈ ਰੱਸੀ ਮੜਕ ਚਾਨਣ। ਹੁਣ ਜਿਹਦੀ ਤਾਂ ਭਾਵਨਾ ਸੱਪ ਉਹ ਤਾਂ ਕੰਬਣ ਲੱਗ ਜਾਏਗਾ, ਜਿਹਦੀ ਭਾਵਨਾ ਰੱਸੀ ਹੈ ਉਹ ਵੀ ਕੰਬੇਗਾ, ਨਹੀਂ ਉਹਨੇ ਨਹੀਂ ਕੰਬਣਾ ਹੈ, ਕਿ ਉਹਨੂੰ ਗਿਆਨ ਹੋ ਗਿਆ ਰੱਸੀ ਦਾ, ਉਹਨੂੰ ਗਿਆਨ ਨਹੀਂ ਹੋਇਆ ਉਹਨੂੰ ਸੱਪ ਭਾਸਦਾ। ਇਹੀ ਦੁਨੀਆ ਜਿਹੜਾ ਬ੍ਰਹਮ ਗਿਆਨੀ ਸਿੱਖ ਆ ਉਸ ਨੂੰ ਤਾਂ ਇਹ ਪਰਮੇਸ਼ਰ ਭਾਸਦਾ, ਇਹ ਦੂਏ ਨੂੰ ਦੁਨੀਆ ਭਾਸਦੀ ਹੈ, ਇਹ ਜਿਹਨੂੰ ਦੁਨੀਆ ਭਾਸਦੀ ਆ ਉਹ ਦੁਖੀ ਹੈ, ਜਿਹਨੂੰ ਪਰਮੇਸ਼ਰ ਭਾਸਦਾ ਉਹਦਾ ਸੁਖੀ ਹੈ, ਉਹ ਤਾਂ ਸੁਖੀ ਹੈ। ਉਹ ਪਰ ਅਵਸਥਾ ਗੁਰੂ ਸੇ ਪ੍ਰਾਪਤ ਹੋਵੇਗੀ, ਵਰਨਾ ਨਹੀਂ ਹੋਣੀ ਹੈ। ਉਹ ਰਾਜਾ ਜਨਕ ਜੀ ਉਹਨੂੰ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਉਹਦਾ ਰਾਜ ਖੁੱਛ ਗਿਆ, ਹੋਰ ਰਾਜਾ ਲੈਂਦਾ ਕੜਤਾ ਰਾਜ ਦੇ ਵਿੱਚੋਂ। ਉਹ ਉਸਨੇ ਫਿਰ ਭੁੱਖ ਲੱਗੀ, ਪੁੱਛਿਆ ਵੀ ਇੱਥੇ ਛੇਤਰ ਵੀ ਹੈ, ਕਹਿੰਦੇ ਹਾਂ ਉੱਥੇ ਖਿਚੜੀ ਜਾਂ ਦੋ ਕੜਛੀਆਂ ਮਿਲਦੀਆਂ ਨੇ, ਉੱਥੇ ਵੀ ਚਲਿਆ ਗਿਆ। ਚਾਂਦੀ ਸੋਨੇ ਦੇ ਥਾਲਾਂ ਛਕਾਉਣ ਵਾਲਾ ਸੁਪਨੇ ਦੇ ਵਿੱਚ ਕੰਗਾਲ ਬਣਿਆ ਹੋਇਆ, ਉਹਦੇ ਕੋਲ ਬਰਤਨ ਵੀ ਨਹੀਂ ਹੈ, ਕਰੋ ਸੁਪਨਾ ਜਾਗਰਤ ਦੇ ਵਿੱਚ ਦੇਖੋ ਕਿਵੇਂ ਉਹਦੀ ਰਾਜਧਾਨੀ ਚੱਕਰਵਰਤੀ ਰਾਜਾ ਫੌਜਾਂ ਖੜੀਆਂ ਨੇ, ਜਿੱਥੇ ਪਿਆ ਉੱਥੇ ਵੀ ਬੈਠੇ ਨੇ ਸੇਵਾਦਾਰ। ਹਾਂ ਇਸ ਤਰ੍ਹਾਂ ਨੇ ਨਾ ਉੱਥੇ ਗਿਆ, ਉਹ ਕਹਿੰਦੇ ਭਾਈ ਬਰਤਨ ਲਿਆ, ਬਰਤਨ ਲਿਆ, ਕਹਿੰਦੇ ਖਿਚੜੀ ਜ਼ਰੂਰ ਮਿਲੇਗੀ, ਦੋ ਚਮਚੇ ਘੋੜੇ ਵੀ ਮਿਲਣਗੇ। ਹੁਣ ਕੀ ਕਰੇ ਵਿਚਾਰਾ, ਹੁਣ ਤਾਂ ਤੁਰਨਾ ਵੀ ਨਹੀਂ ਆਉਂਦਾ। ਇਸ ਤਰ੍ਹਾਂ ਨਾਲ ਘੁਮਾਰਾਂ ਲਈ ਆ ਵੀ ਤੇ ਚਲਿਆ, ਉਹ ਤਾਂ ਠੀਕਰੇ ਫੁੱਟੇ ਪਏ ਹੁੰਦੇ ਨੇ, ਪੈ ਜਾਂਦੇ ਨੇ ਕਿ ਨਹੀਂ, ਠੀਕਰਾ ਚੱਕ ਜਾਣ, ਠੀਕਰਾ ਚੱਕ ਕੇ ਜਦ ਆਇਆ ਖਿਚੜੀ ਵਰਤ ਗਈ, ਰੋਣ ਲੱਗ ਗਿਆ, ਕਹਿੰਦਾ ਮੈਂ ਬਹੁਤ ਭੁੱਖਾ, ਕਿਰਪਾ ਕਰੋ ਮੇਰੇ ਤੇ ਰਹਿਮ ਕਰ ਦਿਓ। ਤੇ ਜਿਹੜਾ ਹੁੰਦਾ ਨਾ ਜਿਹਦੇ ਖਿਚੜੀ ਬਣਾਉਂਦੇ ਨੇ ਪਤੀਲਾ ਜਾਂ ਮਲਟੋਹੀ ਹੁੰਦੀ ਹੈ, ਉਹਦੇ ਥੱਲੇ ਖੁਰਚਣ ਜੀ ਲੱਗ ਜਾਂਦੀ ਹੁੰਦੀ ਹੈ। ਅੱਜ ਕੱਲ੍ਹ ਤਾਂ ਸਾਧਨ ਹੋਰ ਹੋ ਗਏ ਨਾ, ਉਹ ਤਰਲੇ ਕਰਨ ਸੇ ਖਿਚੜੀ ਉਹਨਾਂ ਨੇ ਉਹ ਖੁਰਚਣ ਜੀ ਪਾਤੀ ਉਹਦੇ, ਉਹ ਠੀਕ ਰਹੇ ਚ, ਕਹਿੰਦੇ ਜਾ ਸਾਹਮਣੇ ਉਹ ਘੁੰਮਣ ਦਾ ਲੈ ਲਾ ਉੱਥੋਂ। ਉਹਨੂੰ ਭੁੱਖ ਲੱਗੀ ਹੋਈ ਸੀ, ਜਿਹੜਾ ਭੁੱਖਾ ਆਦਮੀ ਆ ਉਹ ਚਾਹੁੰਦਾ ਕਦ ਮੇਰੇ ਅੰਦਰ ਜਾਵੇ, ਕਦ ਮੇਰੀ ਭੁੱਖ ਦੂਰ ਹੋਵੇ। ਚਲਿਆ ਗਿਆ, ਉਹ ਜਿਹੜੇ ਅੱਗੇ ਦੀ ਧੱਕਾ ਮਾਰਿਆ ਉਹਨੂੰ ਚਮਚੇ ਥੱਲੇ ਡੁੱਲ ਗਏ, ਬਹੁਤ ਤਰਲੇ ਕਰੇ ਕਰ ਉਹਨਾਂ ਨੇ ਪਾਸ। ਹੁਣ ਰਲਾਉਣ ਨਹੀਂ ਜਾਣਦਾ, ਜਿਹਦੇ ਮੂੰਹ ਚ ਬੁਰਕੀਆਂ ਪਾਉਂਦੇ ਸੀ ਨਾ, ਹੁਣ ਉਹ ਖਿਚੜੀ ਰਲਾਉਣ ਨਹੀਂ ਜਾਣਦਾ ਹੈ। ਕਿੱਥੇ ਦੀ ਚਮਚੇ ਅੱਗੇ ਆ, ਕਿੱਥੇ ਦੀ ਸਿੰਘ ਜੇ ਅੱਗੇ, ਦੇਖੋ ਦੁਨੀਆਂ ਕੀ ਹਾਲ ਕਰਦੀ ਹੈ। ਤੁਸੀਂ ਦਿਨ ਕੱਟ ਲਓ ਚਾਰ ਗੁਰਮੁਖ, ਜਿਹੜੇ ਵਾਸਤੇ ਮਨੁੱਖਾਂ ਦੇ ਵਿਲੀ ਆ ਉਹ ਕਰੋ, ਸਿੰਘ ਤੁਹਾਡਾ ਕੀ ਸਾਰ ਦੇਣਗੇ, ਸੋਨੇ ਦੇ ਚਮਚੇ ਤੁਹਾਨੂੰ ਕੀ ਕਰ ਦੇਣਗੇ। ਮਨੁੱਖਾਂ ਦੇ ਵੀ ਕਦਰ ਕਰੋ, ਤੁਸੀਂ ਕਾਹਦੇ ਵਾਸਤੇ ਮਿਲੀ ਹੈ। ਉਹ ਬੈਠਾ, ਦੋ ਟੱਟੇ ਆਏ ਭਿੜ ਦੇ, ਜੋ ਮਾੜੀ ਫੇਟ ਆ ਗਏ ਟੱਟੇ ਨੇ, ਕਿਧਰੇ ਠੀਕ ਰਾ ਕਿਧਰੇ ਰਾਜਾ ਜਾਣਕ, ਯਾਦ ਆ ਗਈ, ਕੰਬਣ ਲੱਗ ਪਿਆ, ਸੰਸਾ ਪੈ ਗਿਆ। ਆ ਹੁਣ ਵੀ ਬਹੁਤ ਲੋਕ ਸੰਸੇ ਪਾ ਦਿੰਦੇ ਨੇ, ਗੁਰੂ ਤੋਂ ਬਗੈਰ ਕਿਸੇ ਨੂੰ ਮੰਨਣਾ ਨਹੀਂ ਚਾਹੀਦਾ। ਬਸ ਗੁਰੂ ਸੰਸਾ ਨੂੰ ਮਿਰਤ ਕਰਦਾ, ਗੁਰੂ ਕੌਣ ਹੈ ਬਾਣੀ। ਜਿਹੜੇ ਆਮ ਨੇ ਲੋਕ, ਉਹ ਖੁਦ ਘਰ ਚ ਪੈਸੇ ਲੈਣ ਦੇ ਮਾਰੇ, ਇਹ ਬੁੜੀਆਂ ਵਿਚਾਰੀਆਂ ਹੁੰਦੀਆਂ ਨੇ ਸਿੱਧੀਆਂ, ਇਹਨਾਂ ਨੂੰ ਸੰਸਾ ਪਾ ਕੇ ਫਿਰ ਮਾਇਆ ਲੈਂਦੇ ਸੰਸਾ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਸਹਿਸੇ ਜੀਉ ਮਲੀਨ, ਸਹਿਸਾ ਪਾਉਂਦੇ ਇਹਨਾਂ ਨੂੰ ਬਸ, ਫਿਰ ਇਹਨਾਂ ਦਾ ਮਨ ਕੰਮਣ ਲੱਗ ਜਾਂਦਾ। ਤੁਸੀਂ ਪਾ ਦੱਸੋ ਕੋਈ, ਕਹਿੰਦਾ 5000 ਰੁਪਇਆ ਲੈ ਲੈ, ਸਭ ਚੱਕ ਨੂੰ ਘਰ ਚੋਂ ਰੜਕਾਂ, ਘਰ ਚ ਰੜਕ ਤਾਂ ਹੈ ਹੀ ਨਹੀਂ, ਤੂੰ ਕੀ ਚੱਕੇਗਾ, ਤੂੰ ਤਾਂ ਮਾਇਆ ਦੇ ਵਾਸਤੇ ਪਾਪੜ ਵੇਖ ਲੈ ਜਿਹੜੇ ਵੇਖ ਲੈ। ਹਾਂ ਇਸ ਤਰ੍ਹਾਂ ਜੇ ਕੋਈ ਐਸਾ ਹੈ, ਪਾਠ ਕਰਾਓ ਗੁਰਬਾਣੀ ਦਾ, ਸੰਗਤ ਦੇ ਚਰਨ ਪਵਾਓ। ਹਾਂ ਇਸ ਤਰ੍ਹਾਂ ਦੇ ਨਾਲ ਕੰਬਣ ਲੱਗ ਗਿਆ ਰਾਜਾ, ਉਹ ਜਾਣ ਗਿਆ ਜਿਹੜਾ ਕੋਲ ਸੇਵਾਦਾਰ ਸੀ, ਇਹਨੂੰ ਮਾੜਾ ਸੁਪਨਾ ਆ ਗਿਆ। ਸਰਕਾਰ ਕੀ ਗੱਲ ਆਪ ਡਰਦ ਗਏ, ਢਾਲਤਾ ਉਹਨੇ ਸ਼ੰਕਾ ਪੈ ਗਿਆ। ਉਹ ਹੁਣ ਦੱਸਦਾ ਹੈ ਨਹੀਂ ਕਿ ਚੱਕਰਵਰਤੀ ਰਾਜਾ, ਉਹ ਦੱਸਦਾ ਕਿ ਉਹਨੂੰ ਵੀ ਮੇਰਾ ਕਿਤੇ ਰਾਜ ਨਾ ਖੋਜ ਜਾਵੇ, ਇਹ ਸੰਸਥਾ ਹੋ ਗਿਆ। ਕਈ ਮਰ ਵੀ ਜਾਂਦੇ ਨੇ ਜਾਂ ਬੁੱਠਾ ਜਿਹਾ ਪੈਂਦੀਆਂ ਨੇ, ਸੁਣਿਆ ਨਾ ਆਪਾਂ, ਕਦੇ ਫਲਾਨਾ ਬੈਠਾ ਹੀ ਮਰ ਗਿਆ ਕੁਰਸੀ 'ਤੇ, ਕਿਉਂ ਮਰ ਗਿਆ, ਕਦੇ ਹਾਰ ਗਿਆ ਸੀਗਾ। ਹਾਰ ਜਿੱਤ ਦੇ ਵਿੱਚ ਨਾ ਤੂੰ ਨਾ ਮਰੇ ਅਤੇ ਨਾ ਜਿੱਤੇ, ਪਰ ਇਹੋ ਜਿਹਾ ਹੈ ਹੀ ਨਹੀਂ ਕੋਈ, ਕੌਣ ਹੈ ਜਿਹਾ। ਗੁਰੂ ਸਾਹਿਬ ਨੇ ਐਸਾ ਕੋ ਜਨਮੇ ਜਗ ਮਾਹੀ, ਪ੍ਰਭਤਾ ਪਾਏ ਜਿਸੇ ਮੱਧ ਨਾਹੀ, ਪ੍ਰਭਤਾ ਨੂੰ ਮਰਦੇ ਨੇ ਬਈ ਮੇਰੇ ਹਾਰ ਪੈਣਗੇ, ਹਾਰ ਕੇ ਤੈਨੂੰ ਸਮਾਨ ਚੜ੍ਹਾ ਦੇਣਗੇ, ਕੀ ਹਾਰ ਤੈਨੂੰ ਮੁਕਤ ਕਰ ਦੇਣਗੇ, ਕੀ ਜਿਹੜੇ ਜਿਹੜੇ ਸਲੂਟਾ ਕਰਦੇ ਨੇ ਆ ਕੇ, ਕੀ ਉਹ ਤੈਨੂੰ ਮੁਕਤ ਕਰ ਦੇਣਗੇ। ਉਹ ਚਾਰ ਦਿਨ ਦੀ ਵਾਹ 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 ਵਾਹ, ਇੱਥੇ ਹੀ ਰਹਿ ਜਾਣੇ, ਇੱਥੇ ਹੀ ਰਹੇਗੀ ਨਾ ਹੁਣ, ਜਿਹੜੀ ਸਲੂਟਾ ਕਰਦੇ ਸੀ ਆ ਕੇ, ਉਹ ਕਿੱਥੇ ਨੇ ਸਲੂਟਾ, ਨਾ ਸਲੂਟਾ ਕਰਾਉਣ ਵਾਲੀ ਰਹੀ, ਸਲੂਟਾ ਉੱਤੇ ਕਿਹਨੇ ਕਰਨੀਆਂ ਨੇ, ਕਿਸੇ ਹੋਰ ਨੂੰ ਕਰਨ ਲੱਗ ਗਏ। ਇਹਦਾ ਦੁਨੀਆ ਦਾ ਐਸਾ ਹੀ ਰਸ ਹੈ, ਗੁਰੂ ਕਹੇ ਤਾਂ ਪ੍ਰਣਾਮੀ ਹੈ ਦੁਨੀਆ, ਸਰੀਰ ਲਈ ਪਜੀਰ ਹੈ, ਤਾਂ ਇੰਨਾ ਆਪਾਂ ਨੂੰ ਗਿਆਨ ਨਹੀਂ ਹੈ। ਉਸਨੇ ਫਿਰ ਪੰਡਿਤ ਇਕੱਠੇ ਕਰਨੇ ਸ਼ੁਰੂ ਕਰਦੇ, ਜਿਹੜੇ ਪੰਡਿਤ ਪੜ੍ਹੇ ਹੁੰਦੇ ਨੇ, ਕਹਿੰਦੇ 1600 ਪੰਡਿਤ ਇਕੱਠਾ ਕਰ ਲਿਆ, ਸਵਾਲ ਕਰਦਾ ਇਹ ਸੱਚਾ ਕਿ ਬਹੁਤ ਸੱਚਾ, ਕਿਸੇ ਨੂੰ ਉੱਤਰ ਨਾ ਹੋਇਆ। ਰਿਸ਼ੀਆਂ ਦੇ ਅਸ਼ਰਮਤਨ ਛੱਪਰੀਆਂ, ਇੱਕ 13-14 ਸਾਲ ਦਾ ਨਿੱਕਾ, ਉਹਦਾ ਪਿਤਾ ਪੰਡਿਤ ਸੀ, ਬਹੁਤ ਬੜਾ ਵਿਦਵਾਨ, ਉਹ ਵੀ ਮਿਥਰਾਪੁਰੀ ਦੀ ਰਾਜੇ ਦੇ ਉੱਥੇ ਬਹੁਤ ਸੇਵਾ ਕਰਦਾ ਸੀ। ਯਾਨੋ ਮਿੱਠੀ ਕੈਦ ਦੇ ਵਿੱਚ ਸਨ, ਉਹ ਆਪਣੇ ਪੁੱਤਰਾਂ ਧੀਆਂ ਨੂੰ ਨਹੀਂ ਸੀ ਮਿਲ ਸਕਦੇ। ਕਹਿੰਦਾ ਜਿੰਨਾ ਚਿਰ ਮੇਰਾ ਸੰਸਾ ਨਹੀਂ ਨਿਬੜਨ ਦਾ ਤੁਹਾਨੂੰ ਛੱਡਾਂਗਾ ਨਹੀਂ। ਅਸ਼ਟਾਵਕਰ ਉਸਦਾ ਨਾਮ ਹੈ। ਅਸ਼ਟਕੀ ਨੇ ਅੱਠਾਂ ਨੂੰ, ਬਿੱਕਰ ਕੀ ਕਹਿੰਦੇ ਨੇ ਬਿੰਗਾਂ ਨੂੰ, ਉਹਦੇ ਸਰੀਰ ਦੇ ਵਿੱਚ 8 ਬਿੰਗ ਪੈਂਦੇ ਸੀ। ਦੇਖ ਲਓ ਸੀਗਾ ਆਤਮਦਰਸ਼ੀ, ਆਤਮਦਰਸ਼ੀ ਤਰਕਾਲੀ ਹੁੰਦਾ, ਪਿੱਛੇ ਹੋ ਗਿਆ ਅੱਗੇ ਹੋਣਾ ਆਪ ਹੋਇਆ ਹੋਵੇਗਾ, ਉਹਨੂੰ ਸਰ ਹੱਥ ਅਮਲਾ ਹੋ ਗਿਆ। ਸੰਧਿਆ ਕਰਨ ਜਾਂਦਾ ਸੀ ਦਰਿਆ ਦੇ ਕਿਨਾਰੇ, ਨਿਆਣੇ ਖੇਡਦੇ ਸੀ, ਉਹ ਵੀ ਨਿਆਣਾ ਹੀ ਸੀ ਨਾ, ਉਹ ਧੱਕਾ ਦੇ ਕੇ ਸਿੜਤਾ, ਆਸਣ ਖੋਲਿਆ ਉਹਦੀ ਛੋਟੀ ਖੋਲੀ, ਬਹੁਤ ਧੀਰਜ ਹੈ। ਧੀਰਜ ਕਿੱਥੇ ਹੈ? ਧੀਰਜ ਆਤਮਾ ਦੇ ਵਿੱਚ ਹੈ, ਹੋਰ ਧੀਰਜ ਨਹੀਂ ਹੈ ਕਿਤੇ, ਨਾ ਪਦਾਰਥਾਂ ਦੇ ਵਿੱਚ ਧੀਰਜ ਹੈ, ਨਾ ਹਕੂਮਤ ਦੇ ਵਿੱਚ ਧੀਰਜ ਹੈ, ਪਰ ਧੀਰਜ ਤਾਂ ਹੈ ਆਤਮਾ ਦੇ ਵਿੱਚ ਹੈ। ਪੜ੍ਹੋ ਪ੍ਰੇਮ ਵਾਲਿਆਂ ਨੇ ਦੱਸਿਆ
ਸ਼ਾਂਤੀ ਨਾਮ ਤੋਂ ਬਿਨਾ
ਵੀ ਬਹੁਤ ਨੇ ਸਾਰੇ ਦੱਸੇ ਨੇ। ਚੰਦਨ ਚੰਦ ਨਾ ਸਰਦ ਰੁੱਤ, ਇਹ ਠੰਡੀਆਂ ਚੀਜ਼ਾਂ ਮੰਨੀਆਂ ਨੇ। ਸਵਾਲ ਰੱਖਿਆ ਗੁਰੂ ਅੱਗੇ ਕਿ ਤੁਸੀਂ ਕਹਿੰਦੇ ਹੋ ਨਾਮ ਸੇ ਬਗੈਰ ਮਨ ਨੂੰ ਸ਼ਾਂਤੀ ਨਹੀਂ ਆਵੇਗੀ, ਚੰਦਨ ਠੰਡਾ ਮੰਨਿਆ ਉਹਦੇ ਨਾਲ ਨਹੀਂ ਆਉਂਦੀ। ਗੁਰੂ ਸਾਹਿਬ ਜੀ ਕਹਿੰਦੇ ਆਉਂਦੀ ਤਾਂ ਹੈ ਪਰ ਮਨ ਨੂੰ ਨਹੀਂ ਆਵੇਗਾ, ਸਰੀਰ ਠੰਡਾ ਹੋ ਜਾਊਗਾ। ਕਈ ਲਾਣ ਲੈਂਦੇ ਨਾ ਮੱਥੇ ਨੂੰ ਚੰਦਨ ਚੰਦ, ਚੰਦਰਮਾ ਚੋਂ ਕਹਿੰਦੇ ਅੰਮ੍ਰਿਤ ਝੜਦਾ ਫਸਲਾਂ ਨੂੰ, ਦੇਖ ਲਓ ਕਹਿੰਦੇ ਉਹ ਫਿਰ ਮਨ ਨੂੰ ਠੰਡਾ ਨਹੀਂ ਕਰੇਗਾ। ਕਹਿੰਦੇ ਜੀ ਉਹਦੇ 'ਚ ਤਾਕਤ ਨਹੀਂ ਮਨ ਨੂੰ ਠੰਡਾ ਕਰਨ ਦੀ, ਕਿਹਨੂੰ ਕਰੇਗਾ? ਖਲੜੀ ਨੂੰ। ਸਰਦ ਰੁੱਤ ਗ੍ਰੀਸ਼ਮ ਦੀ, ਉਹ ਮਾਘ ਦਾ ਮਹੀਨਾ, ਕਹਿੰਦੀ ਇੰਨੀ ਠੰਡ ਹੁੰਦੀ ਹੈ ਠੱਕਾ ਵਗਦਾ ਹੈ ਕਿ ਉਹ ਮਨ ਨੂੰ ਠੰਡ ਨਹੀਂ ਪਹੁੰਚਾਵੇਗਾ? ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਉਹ ਸਰੀਰ ਨੂੰ ਸੁੰਨ ਕਰ ਦੇਵੇਗਾ ਪਰ ਮਨ ਉਵੇਂ ਹੀ ਤਫੇਗਾ ਅੰਦਰ। ਕਹਿੰਦੇ ਗੁਰੂ ਸਾਹਿਬ ਨੇ ਲਿਖਿਆ ਬਾਰੀ ਬਰਮੀ ਮਾਰੀ ਸਾਂਪ ਨਾ ਹੋਊਗਾ। ਇਹ ਬਰੰਗ ਸਾਧਨ ਮਨ ਕੋਈ ਹੋਰ ਚੀਜ਼ ਹੈ। ਦਾਦੇ ਨੇ ਵੀ ਚੰਦਨ ਵਾਲੇ ਗਰੀਖ ਅੰਮ੍ਰਿਤ ਠੰਡੀ, ਸਰੀਰ ਸੁੰਨ ਹੋ ਜਾਏਗਾ ਪਰ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ। ਦੱਸਿਆ ਬਈ ਮੂਲ ਨਾ ਮਿੱਟੀ ਕਾਮ ਸ਼ੀਤਲ ਥੀਵੇ ਨਾਨਕਾ। ਹੁਣ ਹਕੀਕਤ ਦੱਸਦੇ ਨੇ, ਸ਼ੀਤਲ ਥੀਵੇ ਨਾਨਕਾ, ਸ਼ੀਤਲ ਕੌਣ, ਮਨ ਨੂੰ ਕੌਣ ਕਰੇਗਾ, ਮਨ ਨੂੰ ਠੰਡ ਕੌਣ ਪਹੁੰਚਾਵੇਗਾ, ਮਨ ਨੂੰ ਚੈਨ ਕਿਹਦੇ ਨਾਲ ਆਵੇਗੀ? ਜੇ ਪੰਦੜੋ ਕੀ ਆ ਗੀਤ ਗਾਉਣੇ ਨੇ ਗੰਦੇ ਨਹੀਂ, ਜਪੰਦੜੋ ਹਰ ਹਰ ਜਿਹੜਾ ਹਰੀ ਹੈ, ਜਿਹੜਾ ਸਾਰੇ ਪਰਿਪੂਰਨ ਹੈ, ਉਸਦਾ ਜਿਹੜਾ ਨਾਮ ਹੈ ਉਸ ਨੂੰ ਜਪਣਾ ਕਰ, ਮਨ ਗੜੇ ਵਰਗਾ ਠੰਡਾ ਹੋ ਜਾਵੇਗਾ ਬੜੇ ਪ੍ਰੇਮ ਦੇ ਨਾਲ।
ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ
ਗਣੇਸ਼ਪੁਰੀ ਤਾਈ ਕਰਨ ਵਾਲੀ ਚੀਜ਼ ਹੈ ਜੋ ਕੋਈ ਦੁਨੀਆਂ ਦੇ ਵਿੱਚ? ਕਹਿੰਦੇ ਗੁਰੂ ਦਾ ਨਾਮ ਆਪ ਆਪਣੇ ਮੱਤਾਂ ਅਨੁਸਾਰ ਉਹ ਪੰਡਿਤ ਲੋਕ ਇਕੱਠੇ ਕਰ ਲਏ ਰਾਜਾ ਜਨਕ ਜੀ ਨੇ। ਉਹ ਜਿਹੜਾ ਸੀਗਾ ਅਸ਼ਟਾਵਕਰ, ਉਹਦਾ ਜਿਹੜਾ ਪਿਤਾ ਬਹੁਤ ਵੱਡਾ ਵਿਦਵਾਨ ਸੀ, ਉਹ ਨਿਆਣਿਆਂ ਨੇ ਧੱਕਾ ਦੇ ਤਾ, ਉਹਨੂੰ ਡਿੱਪਿਆ ਵਿਚਾਰਾ। ਤੀਰ ਜ ਬਹੁਤ ਹੈ, ਤੂੰ ਆਤਮਦਰਸ਼ੀ ਹੈ ਨਾ। ਕਹਿੰਦਾ ਬਈ ਮੇਰੇ ਨਾਲ ਤੁਸੀਂ ਮੁਖਾਲ ਨਾ ਕਰੋ, ਮੈਂ ਸੰਧਿਆ ਕਰਨੀ ਹੈ, ਭਜਨ ਪਾਠ ਕਰਨਾ ਹੈ, ਫਿਰ ਹਨੇਰਾ ਹੋ ਜਾਏਗਾ, ਮੈਂ ਘਰ ਨੂੰ ਜਾਣਾ। ਤੂੰ ਆਪਣੀ ਮਾਂ ਦੀ ਰੀਸੀ ਆਪਣੇ ਨਾਨੇ ਨੂੰ ਪਿਤਾ ਕਹਿੰਦਾ ਸੀ, ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰਾ ਪਿਤਾ ਕਿੱਥੇ ਆ। ਬਹੁਤ ਨਿਆਣੇ ਕਹਿਣ ਲੱਗ ਜਾਂਦੇ ਨੇ। ਇੱਕ ਸਿਆਣਾ ਸੀ ਵਿੱਚ ਕੋਈ, ਉਹ ਕਹਿੰਦਾ ਵੀ ਇਹਦੇ ਆਸਣ 'ਤੇ ਸੋਟੀ ਦੇ ਦਿਓ, ਪਿਓ ਆ ਰਿਹਾ ਇਹਦਾ ਪਿਓ ਨਹੀਂ ਹੈ। ਹੁਣ ਇਹ ਗੱਲ ਅੱਜ ਸੁਣੀ ਐਸ਼ਟਾ ਬੱਕਰ, ਖੈਰ ਸੰਧਿਆ ਕਰੀ, ਭਜਨ ਪਾਠ ਕਰਕੇ ਘਰ ਚਲਿਆ ਗਿਆ। ਮਾਤਾ ਨੇ ਪ੍ਰਸ਼ਾਦ ਅੱਗੇ ਰੱਖਿਆ, ਛਕ ਲਿਆ। ਹੁਣ ਮਾਤਾ ਨੂੰ ਕਹਿੰਦਾ, ਮਾਤਾ ਜੀ ਮੈਂ ਇੱਕ ਅੱਜ ਗੱਲ ਸੁਣੀ ਹੈ। ਕਹਿਣ ਲੱਗੀ, ਪੁੱਤਰ ਕੀ ਸੁਣਿਆ ਤੈਂ? ਕਹਿਣ ਲੱਗੀ, ਮੈਨੂੰ ਇੱਕ ਨਿੱਕੇ ਨੇ ਉਹ ਕਿਹਾ ਵੀ ਇਹਦਾ ਪਿਓ ਨਹੀਂ ਹੈ, ਇਹ ਪਿਤਾ ਬਾਹਰ ਆ, ਇਹਨੂੰ ਕੁਛ ਨਾ ਕਹੋ। ਕਹਿਣ ਲੱਗਿਆ ਕਿ ਮੇਰਾ ਪਿਓ ਹੈ ਨਹੀਂ, ਆਹ ਮੈਂ ਜਿਹਨੂੰ ਪਿਓ ਕਹਿੰਦਾ ਇਹ ਕੌਣ ਹੈ? ਉਸ ਮਾਤਾ ਦੀਆਂ ਤਾਹਾਂ ਨਿਕਲ ਗਈ। ਕਹਿਣ ਲੱਗੀ, ਪੁੱਤਰ ਇਹ ਤਾਂ ਮੇਰਾ ਪਿਤਾ ਹੈ, ਇਹ ਤਾਂ ਤੇਰਾ ਨਾਨਾ ਲੱਗਦਾ, ਤੂੰ ਮੇਰੀ ਰਿਸ਼ੀ ਇਸ ਨੂੰ ਪਿਤਾ ਕਹਿਣ ਲੱਗ ਗਿਆ, ਤੇਰਾ ਪਿਤਾ ਤਾਂ ਬਹੁਤ ਵਿਦਵਾਨ ਆ ਬੜਾ। ਰਾਜੇ ਜਨਕ ਨੂੰ ਸ਼ੰਕਾ ਪੈ ਗਿਆ, ਉਹ ਤਾਂ ਮਿਥਲਾਪੁਰੀ ਗਿਆ ਹੋਇਆ, 8 ਸਾਲ ਹੋ ਗਏ ਉਸਨੂੰ ਗਏ। ਜਦ ਇਹ ਗੱਲ ਸੁਣੀ ਅਸ਼ਟਾਵਕਰ ਜੀ ਨੇ, ਕਹਿਣ ਲੱਗਾ ਹੈ ਮਾਤਾ ਪਾਲਕੀ ਤਿਆਰ ਕਰਾਓ, ਮੈਂ ਉਸ ਰਾਜੇ ਨੂੰ ਉੱਤਰ ਦੇਵਾਂਗਾ, ਉਹਦਾ ਸੰਸਾ ਦੂਰ ਕਰਾਂਗਾ, ਜਿਹੜੇ ਵਿਦਵਾਨ ਲੋਕ ਆਪਣੇ ਟੱਬਰਾਂ 'ਤੇ ਪਿਛੜੇ ਉਹਨਾਂ ਨੂੰ ਟੱਬਰਾਂ ਨਾਲ ਮਿਲਾ ਦਿਆਂਗਾ। ਉਹ ਕਹਿਣ ਲੱਗੀ, ਪੁੱਤਰ ਧੁਰਤਾ ਤੇ ਹੁੰਦਾ ਨਹੀਂ, ਤੂੰ ਵੀ ਸੰਸਾ ਨਿਵਿਰਤ ਕਰ ਦੇਗਾ, ਉੱਥੇ ਤਾਂ ਬਹੁਤ ਬੜੇ ਬੜੇ ਵਿਦਵਾਨ ਨੇ, ਵਿਦਵਾਨ ਨਹੀਂ ਕੋਈ ਹੋਰ ਚੀਜ਼ ਹੈ, ਆਤਮਦਰਸ਼ੀ ਕੋਈ ਹੋਰ ਚੀਜ਼ ਹੈ ਗੁਰੂ ਕੋ, ਬਹੁਤ ਜਿਵੇਂ ਸਮਾਨ ਦਾ ਫਰਕ ਹੈ। ਮਹਾਰਾਜ ਤਾਂ ਹੋਰ ਗੱਲ ਕਹਿੰਦੇ ਨੇ ਜੀ, ਆਪਾਂ ਤਾਂ ਕਹਿੰਦੇ ਨਹੀਂ ਉਹ ਗੱਲ, ਉਹ ਤਾਂ ਸਰਵਾਗਤੀ ਚਾਹੇ ਕੁਛ ਕਹੀ ਜਾਂਦੇ ਗੁਰੂ ਕੋ। ਉਹ ਇਸ ਤਰ੍ਹਾਂ ਮਾਤਾ ਰੋਕਦੀ ਹੈ, ਤੂੰ ਕੀ ਕਰੇਗਾ ਉੱਥੇ? ਕਹਿਣ ਦਾ ਨਹੀਂ, ਨਿਆਣੇ ਦਾ ਹੱਠ ਹੁੰਦਾ। ਖੈਰ ਪਾਲਕੀ ਤਿਆਰ ਕਰੀ, 4 ਖੁਹਾਰ ਚੱਕ ਦਿੰਦੇ ਨੇ ਪਾਲਕੀ ਨੂੰ, ਅੱਜ ਕੱਲ੍ਹ ਤਾਂ ਹੋਰ ਪਹੁੰਚ ਹੋ ਗਏ ਨੇ, ਅੱਗੇ ਲੜਕੀਆਂ ਨੂੰ ਵੀ ਡੋਲੇ 'ਚ ਪਾ ਕੇ ਉਹ ਪਾਲਕੀ 'ਚ ਬਹਾਲ ਕੇ ਲਿਜਾਂਦੇ ਹੁੰਦੇ ਸੀ ਛੱਡਣ। ਤਾਂ ਫਿਰ ਪਾਲਕੀ 'ਚ ਬੈਠ ਗਿਆ, ਮਿਥਲਾਪੁਰੀ ਚੱਲਿਆ ਗਿਆ। ਉੱਧਰੋਂ ਰਾਜਾ ਆਉਂਦਾ, ਉਹ ਵੀ ਪਾਲਕੀ 'ਚ ਹੀ ਬੈਠਾ। ਤਾਂ ਫਿਰ ਮੂਹਰੇ ਨੌਕਰ ਨੇ, ਇੱਧਰ ਹੋ ਜਾਓ, ਇੱਧਰ ਹੋ ਜਾਓ, ਰਾਜਾ ਜੀ ਸਵਾਰੀ ਆ ਰਹੀ ਹੈ। ਅਸ਼ਟਾਵਕਰ ਜੀ ਆਤਮਦਰਸ਼ੀ ਬੇਪਰਵਾਹ ਹੁੰਦਾ, ਉਹ ਪ੍ਰੇਮ ਦਾ ਭੁੱਖਾ ਹੁੰਦਾ, ਉਹ ਕਿਸੇ ਰਾਜੇ ਰਾਣੇ ਕੋਲੋਂ ਡਰਦਾ ਨਹੀਂ ਹੁੰਦਾ ਗੁਰੂ। ਕਹਿਣ ਲੱਗਾ ਚਲੋ ਚਲੋ, ਚਲੇ ਗਏ ਕੁਹਾਰ ਚੱਕੀ। ਕਹਿਣ ਲੱਗਾ ਮੈਂ ਰਾਜੇ ਦਾ ਸੰਸਾ ਨਿਵਿਰਤ ਕਰਨ ਵਾਸਤੇ ਆਇਆ, ਅਸ਼ਟਾਵਕਰ ਮੁਨੀ ਮੇਰਾ ਨਾਮ। ਉਸ ਨੌਕਰ ਨੇ ਜਾ ਕੇ ਰਾਜਾ ਜਨਕ ਜੀ ਨੂੰ ਕਹਿਤਾ, ਜਿਹਨੂੰ ਕੋਈ ਦੁੱਖ ਆ ਗੁਰਮੁਖੋ, ਉਹ ਹਮੇਸ਼ਾ ਚਾਹੁੰਦਾ ਵੀ ਮੇਰਾ ਦੁੱਖ ਨਿਵਿਰਤ ਹੋ ਜਾਵੇ, ਜਿਹਦੇ ਘਰ ਔਲਾਦ ਨਹੀਂ ਨਾ, ਉਹਨੂੰ ਸੁਪਨੇ ਵੀ ਇਹੀ ਆਉਂਦੇ ਨੇ ਵੀ ਮੇਰੇ ਘਰ ਔਲਾਦ ਹੋ ਜਾਵੇ, ਬਹੁਤ ਕੁਛ ਕਰਦਾ। ਰਾਜਾ ਜਨਕ ਜੀ ਪਾਲਕੀ 'ਚ ਉਤਰਿਆ, ਜੁੱਤੀ ਲਾ ਦਿੱਤੀ, ਨੰਗੇ ਪੈਰੀ ਤੁਰਿਆ ਆਉਂਦਾ। ਹੁਣ ਚੰਮਣ ਚੱਕ ਕੇ ਨਮਸਕਾਰ ਕਰੀ ਅਸ਼ਟਾਵਕਰ ਜੀ ਨੂੰ, ਬੈਠੇ ਨੇ ਆਪਣੀ ਨੰਦ ਦੇ ਵਿੱਚ। ਕਹਿਣ ਲੱਗੇ ਮਹਾਰਾਜ ਜੀ ਮੇਰਾ ਸੰਸਾ ਨਿਵਿਰਤ ਕਰੋ। ਅਸ਼ਟਾਵਕਰ ਕਹਿੰਦਾ ਆਪ ਕੋਈ ਟਾਈਮ ਹੈ ਸੰਸਾ ਨਿਵਿਰਤ ਕਰਨ ਕਾ? ਆਪ ਕੋਈ ਟਾਈਮ ਹੈ? ਦਰਬਾਰ ਲੱਗਿਆ ਹੋਵੇਗਾ, ਕੱਲ੍ਹ ਨੂੰ ਦਰਬਾਰ ਦੇ ਵਿੱਚ ਮੈਂ ਤੇਰਾ ਸੰਸਾ ਨਿਵਿਰਤ ਕਰਾਂਗਾ। ਦੇਖੋ ਬੇਪਰਵਾਹ ਜੀ, ਆਪਾਂ ਨੂੰ ਛਾਣੇਦਾਰ ਜਿਵੇਂ ਘਰ ਦਾ ਕੰਮ ਛੱਡ ਕੇ ਹੀ ਭੱਜਾਂਗੇ, ਬਹੁਤ ਮੁਸ਼ਕਲ ਆ ਇਸ ਅਵਸਥਾ ਨੂੰ ਪ੍ਰਾਪਤ ਕਰਨਾ। ਰਾਇਸ਼ ਕਰਾ ਦਿੱਤੀ ਮੁਨੀ ਦੀ, ਸੇਵਾ ਹੋਈ ਸਵੇਰੇ ਦਰਬਾਰ, ਸਾਰੇ ਪਤਾ ਲੱਗ ਗਿਆ ਬਈ ਇੱਕ ਅਸ਼ਟਾਵਕਰ ਮੁਨੀ ਆਇਆ, ਉਹਦਾ ਸਰੀਰ ਬੜਾ ਵਿਲੱਖਣ ਜਿਹਾ, ਉਹ ਸੰਸਾ ਨਿਵਿਰਤ ਕਰੂਗਾ। ਹੱਸਦੇ ਨੇ ਲੋਕ, ਹੱਸਦੇ ਜਿਵੇਂ ਰਵਿਦਾਸ ਜੀ ਨੇ ਦਮੜੀ ਦਿੱਤੀ ਤੀ ਨਾ, ਹਰਿਦੁਆਰ ਕੁੰਭ ਲੱਗਿਆ ਤੀ, ਮੇਰੀ ਦਮੜੀ ਵਿੱਚ ਨਾ ਛੁੱਟਿਓ ਪਾਣੀ ਨੇ, ਮੈਂ ਕੋਈ ਬਲੈਕ ਕਰਕੇ ਨਹੀਂ ਲਈ ਹੈ, ਮੈਂ ਤਾਂ ਹੱਕ ਦੀ ਕਿਰਤ ਨਾਲ ਕਮਾਈ ਹੈ। ਗੰਗਾ ਨੂੰ ਆਵਾਜ਼ ਦਿਓ, ਆ ਗੰਗਾ ਮਾਤਾ ਰਵਿਦਾਸ ਜੀ ਨੇ ਦਮੜੀ ਦਿੱਤੀ ਹੈ, ਜੇ ਤਾਂ ਬਾਂਹ ਕੱਢ ਕੇ ਲਵੇਂਗੀ ਤਾਂ ਦਵਾਂਗੇ, ਨਹੀਂ ਅਸੀਂ ਮੋੜ ਲੈ ਜਾਵਾਂਗੇ। ਬਾਂਹ ਨਿਕਲੀ ਗੁਰਮੁਖ, ਬੇਪਰਵਾਹੀ ਮਹਾਂਪੁਰਸ਼ਾਂ ਦੇ ਵਿੱਚ ਹੁੰਦੀ ਹੈ। ਸਵੇਰ ਹੋ ਗਈ, ਦਰਬਾਰ ਲੱਗ ਗਿਆ, ਸਾਰੇ ਪਤਾ ਲੱਗ ਗਿਆ। ਉਹ ਰਵਿਦਾਸ ਨੂੰ ਵੀ ਕਈ ਕਹਿਣ ਲੱਗਾ, ਇਹ ਢੇਡ ਦੀ ਦਮੜੀ ਲਊਗੀ ਮਾਤਾ ਗੰਗਾ, ਢੇਡ ਇਹ ਬੋਲੀਆਂ ਹੁੰਦੇ ਹਾਂ ਅਸੀਂ ਲੋਕਾਂ ਦੇ ਅੱਗੇ, ਆਪ ਨਹੀਂ ਆਏ ਗੱਲ। ਜੈਸਾ ਸਮਾਂ ਹੁੰਦਾ ਵੈਸੇ ਫਿਰ ਮੁਰਜ਼ਾਦਾ ਬਣ ਜਾਂਦੀ ਹੈ ਬੋਲਣ ਚੱਲਣ ਦੀ। ਦਰਬਾਰ ਸੱਜ ਗਿਆ, ਦੁਨੀਆ ਇਕੱਠੀ ਹੋ ਗਈ, 1600 ਪੰਡਿਤ ਬੈਠਾ, ਰਾਜਾ ਤਖ਼ਤ 'ਤੇ ਬੈਠਾ, ਵਜ਼ੀਰ ਮਸ਼ੀਰ ਬੈਠੇ ਨੇ। ਪਾਲਕੀ ਦੇ ਵਿੱਚ ਅਸ਼ਟਾਵਕਰ ਜੀ ਆਏ, ਜਿੱਥੇ ਪੰਡਾਲ ਦੀ ਹੱਦ ਸੀ ਉੱਥੇ ਪਕਾ ਪਾਲਕੀ ਛੱਡ ਦਿੱਤੀ, ਸੋਟੀ ਦੇ ਆਸਰੇ ਆਉਂਦੇ ਨੇ ਗੇੜੇ ਖਾਂਦੇ। ਤਾਂ ਸਾਰੇ ਗਰਦਨਾਂ ਤਹਾਂ ਨੂੰ ਚੱਕ ਕੇ ਦੇਖਦੇ ਨੇ ਵੀ ਕੌਣ ਉਮਨੀ ਆ ਉਹ, ਜਿਵੇਂ ਆਪਣੇ ਬੜਾ ਮਹਾਰਾਜ ਜੀ ਜਾਂ ਦੀਵਾਨ 'ਚ ਆਉਂਦੇ ਦੀ ਗੱਡੀ ਤੋਂ ਉਤਰਦੇ ਸੀਗੇ, ਚਾਰ ਚਾਰ ਉਂਗਲਾਂ ਲੋਕਾਂ ਦੀਆਂ ਗਰਦਨਾਂ ਵੱਧ ਜਾਂਦੀਆਂ ਸੀਗੀਆਂ ਵੀ ਇੱਧਰੋਂ ਆਉਣਗੇ, ਐਸਾ ਸੀਗਾ। ਅਗਰ ਹਰ ਇੱਕ ਦਾ ਨਹੀਂ ਹੁੰਦਾ, ਆਤਮਦਰਸ਼ੀ ਹੈ ਜਿਹੜਾ ਜਦ ਆਏ ਨੇੜੇ ਤਾਂ ਸਾਰੇ ਪੰਡਿਤ ਉਹਦੇ ਸਰੀਰ ਨੂੰ ਦੇਖ ਕੇ ਸੰਸਾਰ ਨਿਮਰਤ ਕਰੇਗਾ। ਖੈਰ ਰਾਜਾ ਵੀ ਉਹਨੇ ਪਰ ਲੀੜਾ ਲੈ ਲਿਆ ਮੂੰਹ ਤੇ, ਅਸ਼ਟਾਵਕਰ ਵੀ ਇਸਾਂ ਲੱਗਦੇ ਆ ਗਏ। ਸੱਜੇ ਪਾਸੇ ਚੌਕੀ ਡਾਹੀ ਹੋਈ ਸੀ, ਅਸ਼ਟਾਵਕਰ ਜੀ ਬੈਠ ਗਏ ਉੱਤੇ। ਹੁਣ ਰਾਜਾ ਬੋਲਿਆ, ਜਨਕ ਆਏ ਸਵਾਮੀ ਜੀ, ਆਏ ਮੁਨੀ ਜੀ, ਮੇਰਾ ਸੰਸਾਰ ਨਿਮਰਤ ਕਰੋ, 8 ਸਾਲ ਹੋ ਗਏ ਮੈਨੂੰ ਦੁਖੀ। ਅਸ਼ਟਾਵਕਰ ਜੀ ਬੋਲੇ, ਕਹਿੰਦੇ ਆਏ ਕੌਣ ਬੈਠੇ ਨੇ, ਆ ਜਿਹੜੇ ਬੈਠੇ ਨੇ ਕੌਣ ਬੈਠੇ ਨੇ ਇਹ? ਰਾਜਾ ਕਹਿੰਦਾ ਜੀ ਇਹ ਤਾਂ ਪੰਡਿਤ ਨੇ ਸਾਰੇ ਜਿਹੜੇ ਬੈਠੇ ਨੇ, ਆਹ ਮੇਰੇ ਵਜ਼ੀਰ ਮਸ਼ੀਰ ਨੇ, ਆਏ ਅਹਿਲਕਾਰ ਫੌਜਾਂ ਨੇ, ਆਮ ਦੁਨੀਆ ਵੀ ਬੈਠੀ ਹੈ। ਅਸ਼ਟਾਵਕਰ ਜੀ ਕਹਿਣ ਲੱਗਾ, ਇਉਂ ਦੱਸ ਹੱਸੇ ਕਿਉਂ ਸੀ, ਇਹ ਮੈਨੂੰ ਦੇਖ ਕੇ ਹੱਸੇ ਕਿਉਂ ਨੇ ਇਹ? ਦੇਖੋ ਕਿਤਨੀ ਤਾਕਤ ਹੁੰਦੀ ਆਤਮਦਰਸ਼ੀ ਦੇ ਵਿੱਚ, ਹਕੀਕਤ ਦੱਸੇਗਾ, ਲਿਪ ਲਿਪ ਨਹੀਂ ਕਰੇਗਾ, ਨਹੀਂ ਨਾ ਕੁਛ ਲੈਣਾ ਰਾਜੇ ਕੋਲੋਂ ਨੇ। ਪਰਿਵਾਰ ਸਦਾ ਆਤਮਦਰਸ਼ੀ ਦੇ ਪਿੱਛੇ ਭੱਜੇ ਫਿਰਦੇ ਹੁੰਦੇ। ਕਹਿੰਦੇ ਸਾਰੀ ਰੱਬ ਦੀ ਪ੍ਰਕਿਰਤੀ ਆ ਆਤਮਦਰਸ਼ੀ ਦੀਆਂ ਪ੍ਰਕਰਮਾਂ ਕਰਦੀ ਹੈ, ਬ੍ਰਹਮ ਗਿਆਨੀ ਸਿੱਖਦੀਆਂ ਵੀ ਕਰਦੀ ਹੈ। ਰਾਜਾ ਜਾਣਦਾ ਤਾਂ ਸੀਗਾ ਵੀ ਸਰੀਰ ਨੂੰ ਦੇਖ ਕੇ ਐਸੇ ਨੇ। ਕਹਿਣ ਲੱਗਿਆ ਰਾਜਨ, ਇਹ ਜਿਹੜੇ ਚਮਦਰਸ਼ੀ ਨੇ ਨਾ, ਇਹਨਾਂ ਨੂੰ ਚੰਬ ਦੀ ਹੋਈ ਪਰਖ ਆ, ਆਤਮਾ ਦੀ ਪਰਖ ਨਹੀਂ ਆ ਇਹਨਾਂ ਨੂੰ, ਇਹ ਮੇਰੇ ਚੰਬ ਨੂੰ ਦੇਖ ਕੇ ਹੱਸੇ ਨੇ ਨਾ। ਪਰ ਜਿਹੜਾ ਗੰਨਾ ਹੁੰਦਾ ਬਿੰਗ ਤੜਿੰਗਾ ਹੀ ਹੁੰਦਾ ਨਾ, ਗੰਨਾ ਆਪਾਂ ਜਾਣਦੇ ਹਾਂ ਜ਼ਮੀਨਦਾਰ, ਪਰ ਇਹ ਹੁੰਦਾ ਸਰਾਜ ਨਾਲ ਉਹਦਾ ਜਿਹੜਾ ਰਸ ਹੁੰਦਾ ਉਹ ਕੌੜਾ ਹੁੰਦਾ। ਗੰਨੇ 'ਚ ਹੀ ਬਿੰਗ ਨੇ, ਰਸਤਾ ਉਹਦਾ ਮਿੱਠਾ। ਜੇ ਮੇਰਾ ਸਰੀਰ ਬਿੰਗਾ ਹੈ ਤਾਂ ਮੇਰਾ ਆਤਮਾ ਤਾਂ ਇੱਕ ਰਸ ਹੈ ਨਾ, ਤਾਂ ਹੀ ਤੂੰ ਰੋਂਦਾ ਫਿਰਦਾ 8 ਸਾਲ ਹੋ ਗਏ ਤੈਨੂੰ। ਵੀ ਚਮਦਰਸ਼ੀਆਂ ਤੋਂ ਤੇਰਾ ਕਿੱਥੇ ਸੰਸਾਰ ਨਿਮਰਤ ਹੋਣਾ ਸੀ, ਜੇ ਕੋਈ ਆਤਮਦਰਸ਼ੀ ਹੁੰਦਾ ਇਹਨਾਂ ਦੇ ਵਿੱਚ ਤੇਰਾ ਸੰਸਾਰ ਨਿਮਰਤ ਕਰ ਦਿੰਦਾ, ਤੈਨੂੰ ਸੁਖੀ ਕਰ ਦਿੰਦਾ। ਦੱਸ ਕਹਿੰਦੇ ਕੀ ਹੈ ਤੇਰਾ ਸੰਸਾਰ, ਨਿਮਰਤ ਕਰੀਏ। ਉਹ ਰਾਜਾ ਕਹਿੰਦਾ ਇਹ ਸੱਚਾ ਕਬੋ ਸੱਚਾ, ਭਾਸ਼ਣ ਸ਼ੁਰੂ ਕਰਿਆ ਫਿਰ ਅਸ਼ਟਾਵਕਰ ਜੀ ਨੇ, ਐ ਸਵਾ ਸਦ ਲੋਕੋ, ਆ ਪੰਡਿਤ ਲੋਕੋ, ਆ ਵਜ਼ੀਰੋ ਮਸ਼ੀਰੋ ਅਹਿਲਕਾਰੋ, ਇਸ ਰਾਜੇ ਦਾ ਸਵਾਲ ਹੀ ਗਲਤ ਆ, ਸਵਾਲ ਗਲਤ ਆਏਗਾ, ਦੱਸ ਤਾਂ ਦਿੰਦੇ ਤੁਸੀਂ। ਕਹਿਣ ਲੱਗਾ ਇਸ ਰਾਜੇ ਨੂੰ ਸੁਪਨਾ ਆਇਆ ਸੀ, ਸੁਪਨਾ ਹੁਣ ਕੌਣ ਦੱਸੇਗਾ? ਵਿੱਦਿਆ ਕੋਈ ਹੋਰ, ਵਿੱਦਿਆ ਕੋਈ ਮਾੜੀ ਚੀਜ਼ ਨਹੀਂ ਹੈ, ਵਿੱਦਿਆ ਬਿਨਾਂ ਆਤਮਾ ਦਾ ਪਤਾ ਨਹੀਂ ਲੱਗਦਾ, ਜੇ ਪਤਾ ਕਰੇ ਤਦੇ ਲੱਗੂਗਾ, ਜੇ ਵਿੱਦਿਆ 'ਚ ਫਸ ਗਿਆ ਹੰਕਾਰ ਆ ਜਾਂਦਾ, ਆਤਮਦਰਸ਼ੀ ਦੇ ਵਿੱਚ ਹੰਕਾਰ ਨਹੀਂ ਹੋਵੇਗਾ। ਬਸ ਇਹਨੂੰ ਸੁਫਨਾ ਆਇਆ ਸੀ ਕਹਿੰਦੇ, ਇਸ ਨੇ ਕੋਈ ਗਲਤੀ ਕਰ ਲਈ ਰਾਜਾ ਜਨਕ ਨੇ ਸੁਫਨੇ ਚ, ਤਾਂ ਲੋਕ ਵਿਰੁੱਧ ਉਹ ਵੀ ਪਰਜਾ ਜਿਹੜੀ ਤੁਸੀਂ ਅੱਜ ਕਿਸੇ ਨੂੰ ਚਾਹੇ ਰਾਜਾ ਬਣਾ ਲਓ, ਇਹਦਾ ਤੁਹਾਡੇ ਇਖਤਿਆਰ ਆ ਨਾ, ਹੁਣ ਤੁਹਾਡੀ ਜਵਾਨ ਦੇ ਵਿੱਚ ਤਾਕਤ ਹੈ, ਤੁਸੀਂ ਅੱਜ ਹੋਰ ਰਾਜਾ ਬਣਾ ਸਕਦੇ ਹੋ, ਵੋਟਾਂ ਨਾਲ ਰਾਜਾ ਬਣਦਾ ਨਾ, ਜੇ ਹੋਰ ਕਿਸੇ ਨੂੰ ਦੇ ਦਿਓ ਰਾਜਾ ਬਣ ਜੂਗਾ। ਆਹ ਇਸ ਤਰ੍ਹਾਂ ਦੇ ਨਾਲ ਹੈ, ਕਹਿੰਦੇ ਇਹਦਾ ਰਾਜ ਖੁੱਸ ਗਿਆ ਸੀ, ਇਹ ਹੁਣ ਡਰਦਾ ਵੀ ਕਿਤੇ ਮੇਰਾ ਖੁੱਸ ਨਾ ਜਾਵੇ ਰਾਜ, ਤਾਂ ਨਹੀਂ ਦੱਸਦਾ ਸ੍ਰੀ ਗੱਲ, ਸੁਫਨਾ ਆਇਆ ਸੀ ਇਸ ਨੂੰ। ਜਦ ਇਹ ਗੱਲ ਅਸ਼ਟਾਬਕਰ ਨੇ ਦੱਸੀ, ਉਹ ਫਿਰ ਜਿਹੜਾ ਰਾਜੇ ਦਾ ਸੰਸਥਾਨ, ਕਹਿੰਦੇ ਰਾਜ ਨਾ, ਰਾਜ ਤਾਂ ਤੇਰਾ ਖੁੱਸ ਜਾਣਾ ਸੀ, ਤੂੰ ਤੀ ਸੰਤ ਸੇਵੀ, ਤੂੰ ਮਹਾਤਮਾ ਦੀ ਪਰਮਾਤਮਾ ਰਾਜਾ ਸੀ, ਤੂੰ ਸੇਵਾ ਕਰਦਾ ਸੀ, 8 ਸਾਲ ਤੂੰ ਦੁਖੀ ਤਾਂ ਰਿਹਾ, ਪਰ ਤੇਰਾ ਰਾਜ ਨਹੀਂ ਖੁੱਸੇਗਾ। ਫਿਰ ਰਾਜਾ ਜਨਕ ਜੀ ਕਹਿੰਦਾ ਮੈਂ ਉਸ ਨੂੰ ਗੁਰੂ ਧਾਰਨ ਕਰਾਂਗਾ, ਉਸ ਤੋਂ ਗੁਰਦਿਸ਼ਾ ਪ੍ਰਾਪਤ ਕਰਾਂਗਾ, ਜਿਹੜਾ ਮੈਨੂੰ ਘੋੜੇ ਦੀ ਰਕਾਬ 'ਚ ਪੈਰ ਪਾਉਂਦਿਆਂ ਗਿਆਨ ਕਰ ਦੇਵੇ। ਅਸ਼ਟਾਕਰ ਬੱਕਰ ਜੀ ਕਹਿੰਦੇ ਹੋ ਜਾਏਗਾ, ਗਿਆਨ ਗਿਆਨੀ ਹੀ ਕਰੇਗਾ ਨਾ, ਅਗਿਆਨੀ ਕਿਵੇਂ ਗਿਆਨ ਕਰ ਦੂ, ਵਿੱਦਿਆ ਉਹੀ ਪੜ੍ਹਾਵੇਗਾ ਜਿਹੜਾ ਪੜ੍ਹਿਆ ਹੋਇਆ, ਕਥਾ ਉਹੀ ਕਰੇਗਾ ਦਰਬਾਰ ਸਾਹਿਬ ਦੀ ਜਿਹੜਾ ਕਥਾ ਸਿੱਖਿਆ ਹੈ। ਤੁਸੀਂ ਦਿਖਾ ਦਿਓ ਅਨਪੜ੍ਹ ਨੂੰ ਬਾਗ ਵੀ ਨਹੀਂ ਲੈ ਹੋਣਾ, ਲੈ ਜੂ ਬਾਕ ਨਹੀਂ ਲੈ ਸਕਦਾ, ਆਹ ਐਸਾ ਹੈ। ਕਹਿ ਲੱਗੇ ਪਾ ਕੋੜੇ ਦੇ ਰਕਾਬ ਦੇ ਵਿੱਚ ਪੈ, ਤੈਨੂੰ ਗਿਆਨ ਕਰੀਏ, ਪਰ ਜਦ ਗੁਰੂ ਧਾਰਨ ਕਰੀਦਾ ਨਾ ਫਿਰ ਕੋਈ ਸੂਲ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਫਿਰ ਅੱਗੇ ਕੀ ਆ ਗਿਆ, ਹੁਕਮ ਆ ਗਿਆ ਬੜੇ ਪ੍ਰੇਮ ਨਾਲ, ਉਹ ਹੁਕਮ ਗਿਆਨ ਆਪਾਂ ਮੰਨ ਲਓ, ਬਾਣੀ ਦਾ ਹੁਕਮ ਆਪਾਂ ਨੂੰ ਗਿਆਨ ਹੋ ਜੂ, ਆ गया, काठी पाई हुई है, अष्टावक्र जी खड़े ने, बहुत दुनिया खड़ी है, राजा आ गया। कह लगे राजन, जब किसी नु गुरु धारण करीदा की रही जाता, उसनु गुरु साहब ने गुरु दे गुरबाणी दे विच लिखिया, ऐ सिख जब तू गुरु वाला बनेगा ना, शरीर समेत दे पदार्थ सारे फुरना भी गुरु दा हो जाएगा, तेरा नहीं कुछ रहना। बस फिर की रहेगा, गुरु ज्ञान हो गया ना। आओ उसने फिर रकाब कनी नू पैर करिया, रकाब च पौन वास्ते अष्टावक्र जी कहते तेरी की ताकत आ, तू रकाब दे विच पैर पा दे, हुण तां साडा हो गया ना सब कुछ, तेरी की ताकत आ, तू रकाब दे विच पैर पा दे, जदे ज्ञान हो गया गुरु। ਉਹ ਵਿਦੇਹੀ ਮੰਨਿਆ ਰਾਜਾ ਜਨਕ ਜੀ ਨੂੰ, ਹਾਲਾਂਕਿ ਚੱਕਰਵਰਤੀ ਰਾਜਾ ਸੀ, ਅਸ਼ਟਾਵਕਰ ਦੀ ਜਦ ਉਹਨੇ ਤਨ ਮਨ ਤਨ ਅਸ਼ਟਾਵਕਰ ਦੇ ਅਰਪਣ ਕਰ ਦਿੱਤਾ ਤੇ ਉਸਨੂੰ ਗਿਆਨ ਹੋ ਗਿਆ। ਆਪਾਂ ਕਰਕੇ ਦੇਖ ਲਓ, ਆਪਾਂ ਕਰਕੇ ਦੇਖ ਲਓ, ਜਦੇ ਹੀ ਅੰਦਰ ਜੋਤ ਜਲ ਤੂੰ, ਜਦੇ ਹੀ ਇੱਕ ਅੰਦਰ ਐ ਕਰੰਟ ਜਿਹਾ ਆਵੇਗਾ ਆਤਮਾ ਦਾ, ਕਿਉਂ ਨਹੀਂ ਆਉਂਦਾ, ਆਪਣੇ ਅੰਦਰ ਅਜੇ ਹਾਂ। ਆਓ ਗੁਰੂ ਦਾ ਹੁਕਮ ਮੰਨਣਾ ਬੜਾ ਮੁਸ਼ਕਿਲ ਆ ਗੁਰੂ। ਪੰਜਵਾਂ ਗੁਰੂ ਨਾਨਕ ਸ੍ਰੀ ਅੰਬਰਸਰ ਸਾਹਿਬ ਜੋਤ ਜਗਾਉਂਦੇ ਨੇ। ਕੋਈ ਗਰੀਬ ਸਿੱਖ ਹੈ ਮਹਾਰਾਜ ਜੀ ਦਾ, ਹੁਕਮ ਤੇ ਚੱਲ ਰਹੀ ਆ ਗੱਲ, ਕਿਸੇ ਸਿੱਖ ਨੂੰ ਸੱਦਿਆ, ਪੱਤਰਕਾਰ ਲਿਖ ਕੇ ਉਸਦੇ ਹੱਥ ਫੜਾ ਦਿੱਤੀ, ਜਾਂ ਫਲਾਨੇ ਪਿੰਡ ਚਲਿਆ ਜਾ, ਮੇਰਾ ਸਿੱਖ ਆ ਉੱਥੇ। ਉਹ ਉਸਨੂੰ ਪੱਤਰਕਾਰ ਤਦ ਨਹੀਂ, ਪਹਿਲਾਂ 20 ਰੁਪਈਏ ਵਸੂਲ ਕਰੀ ਉਹਦੇ ਕੋਲ, ਸਤਵਚ ਨਹੀਂ। ਉਹ ਜਿਹੜਾ ਸਿੱਖ ਆ ਵਿਚਾਰਾ, ਜਿੰਨੀ ਕਰਦਾ ਉਨੀ ਖਾਂਦਾ, ਉਹਦੇ ਕੋਲ ਕੋਈ ਪੈਸਾ ਨਹੀਂ ਹੈ। ਸਿੱਖ ਸਭ ਕੁਛ ਗੁਰੂ ਨੂੰ ਸੌਂਪਿਆ ਹੋਇਆ, ਉਸਦਾ ਕਰੋ ਜੋ ਗੁਰੂ ਦਾ ਹੁਕਮ ਹੈ ਉਸ 'ਤੇ ਚੱਲਦਾ। ਉਹ ਸਿੱਖ ਚਲਿਆ ਗਿਆ। ਜਦ ਉਹਨੇ ਸਿੱਖ ਦੇ ਦਰਸ਼ਨ ਕਰੇ ਵੀ ਮੈਂ ਅੰਮ੍ਰਿਤਸਰ ਸਾਹਿਬ 'ਤੇ ਆਇਆ, ਚਰਨ ਪਰਲੇ ਕਹਿੰਦੇ ਉਹ ਭਾਗ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਆਪਣੇ ਕੋਲ ਵੀ ਸਿੱਖ ਲੱਗ ਜਾਵੇ, ਪਿੱਠ ਕਰ ਲੈਂਦੇ ਹੋ ਵੀ ਕੋਈ ਸਵਾਲ ਨਾ ਪਾ ਦੇਵੇ ਕਿਤੇ, ਵੀ ਗਰੀਬ ਹੈ ਇਹਨੇ ਸਵਾਲ ਹੀ ਪਾਉਣਾ, ਕੋਈ ਮੰਗੂਗਾ ਪਹਿਲਾਂ ਲੋਕਾਂ ਤੈਂ ਅੰਮ੍ਰਿਤ ਕਾਹਨੂੰ ਛਕਿਆ। ਆਹ ਇਸ ਤਰ੍ਹਾਂ ਦੇ ਨਾਲ ਪੱਤਰਕਾ ਫੜਾ ਦਿਖਾ ਲਈ ਉਸਨੂੰ। ਪਹਿਲਾਂ ਮਹਾਰਾਜ ਜੀ ਨੇ ਪੱਤਰਕਾ ਗੱਲਿਆ, ਕਹਿੰਦੇ ਲਿਆਓ ਮਹਾਰਾਜ ਜੀ। ਕਹਿੰਦਾ ਐਸੇ ਨਹੀਂ ਮਿਲੇਗੀ, ਗੁਰੂ ਦਾ ਹੁਕਮ ਹੈ, 20 ਰੁਪਈਏ ਹੱਥ 'ਤੇ ਰੱਖ, ਪੱਤਰਕਾ ਮੈਂ ਤੇਰੇ ਦੂਏ ਹੱਥ 'ਤੇ ਰੱਖਾਂਗਾ। ਕਰਾੜੀ ਨੂੰ ਜਾ ਕੇ ਕਹਿੰਦਾ ਗੁਰੂ ਦਾ ਹੁਕਮ ਆਇਆ, 20 ਰੁਪਈਏ ਦਈਏ ਤਾਂ ਪੱਤਰਕਾ ਮਿਲੇਗੀ। ਕਹਿਣ ਲੱਗੀ ਸਵਾਮੀ ਫਿਰ ਕੋਈ ਉਪਾਅ ਕਰੋ, ਉਪਾਅ ਕਰੋ, ਗੁਰੂ ਦੀ ਪੱਤਰਕਾ ਆਪਾਂ ਨੇ ਲੈਣੀ ਹੈ। ਫਿਰ ਉਹਨੇ ਲੀੜੇ ਭਾਂਡੇ ਵੇਚਤੇ ਗੁਰੂ, 20 ਰੁਪਈਏ ਕਿਤੇ ਜਦ ਮਿਲਦੇ ਸਨ। ਖੈਰ 20 ਰੁਪਈਏ ਇਕੱਠੇ ਕਰੇ ਉਹਨੇ ਵਿਚਾਰੇ ਨੇ, ਉਹ ਸਿੱਖ ਦੇ ਹੱਥ 'ਤੇ ਰੱਖ ਦਿੱਤੇ, ਪੱਤਰਕਾ ਲੈ ਲਈ, ਛਾਤੀ ਨੂੰ ਲਾਈ, ਫਿਰ ਮੱਥੇ ਨੂੰ ਲਾਈ, ਫਿਰ ਸਿਰ ਤੇ ਰੱਖੀ, ਫਿਰ ਪੱਤਰਕਾ ਖੋਲੀ। ਪੱਤਰਕਾ ਖੋਲ ਕੇ ਜਦ ਪੜ੍ਹੀ, ਕੀ ਲਿਖਿਆ ਹੋਇਆ, ਕੀ ਹੁਕਮ ਹੈ ਗੁਰੂ ਦਾ, ਵੀ ਆ ਸਿੱਖਾ, ਇਸ ਸਿੱਖ ਨੂੰ 500 ਰੁਪਈਆ ਦੇ। ਹੁਕਮ ਆ ਗਿਆ ਗੁਰੂ ਦਾ ਕਰੋ। ਸਿੱਖ ਨੇ ਕਿਹਾ ਵੀ 500 ਰੁਪਈਆ ਹੁਣ ਕਿੱਥੋਂ ਲਿਆਈਏ। ਘਰ ਵਾਲੀ ਸੁਪਤਨੀ ਨਾਲ ਉਸਨੇ ਸਲਾਹ ਕਰੀ, ਕਹਿਣ ਲੱਗੀ ਸਵਾਮੀ ਜੀ ਜਿਵੇਂ ਹੋ ਸਕਦਾ ਨਾ, ਚਾਹੇ ਬੱਚੇ ਵਿਖ ਜਾਣ ਆਪਣੇ, ਪਰ ਗੁਰੂ ਦਾ ਹੁਕਮ ਨੇ ਆਪਾਂ 500 ਰੁਪਈਆ ਦੇਣਾ ਨਾ ਇਹ ਸਿੱਖ ਨੂੰ। ਕਹਿੰਦਾ ਚੰਗਾ ਫਿਰ ਮੈਂ ਸ਼ਹਿਰ ਦੇ ਵਿੱਚ ਜਾਂਦਾ। ਸ਼ਹਿਰ ਦੇ ਵਿੱਚ ਚਲਿਆ ਗਿਆ ਗੁਰਮੁਖੋ, ਫਿਰਦਿਆਂ ਫਿਰਦਿਆਂ ਇੱਕ ਮਨਿਆਤੀ ਕਰਦਾ ਆਉਂਦਾ, ਕੋਈ ਮਨਿਆਤੀ ਟੋਲਾਂ ਟਾਲਾਂ ਨਾਲ ਜਾਂ ਵਜਾ ਕੇ ਡੇਰੂ ਜੇ ਕਰਦੇ ਨਾ ਸ਼ਹਿਰਾਂ ਦੇ, ਉਹ ਮਨਿਆਦੀ ਕੀ ਸੀ? ਕੋਈ ਮਸ਼ਕੀਨੀਆ ਮੱਲ ਸੀ, ਇਨਾਮੀ ਬਹੁਤ, ਜਿਵੇਂ ਅੱਜ ਕੱਲ੍ਹ ਦਾਰਾ ਗੁਰਜਾਂ ਨੇ ਉਹਨਾਂ ਕੋਲ, ਇਸ ਤਰ੍ਹਾਂ ਦੇ ਨਾਲ ਉਹ ਢੋਲ ਵਾਲਾ ਕਹਿੰਦਾ ਤੇ ਵੀ ਉੱਥੇ ਦੰਗਲ ਹੋਣਾ, ਜਿਹਨੂੰ ਕਹਿੰਦੇ ਨੇ ਘੋਲ ਹੋਣੇ ਨੇ, ਜਿਹੜਾ ਤਾਂ ਢਾਹੂਗਾ ਉਹਨੂੰ 1000 ਰੁਪਈਆ ਇਨਾਮ ਮਿਲੇਗਾ, ਜਿਹੜਾ ਢਹੂਗਾ ਉਹਨੂੰ 500 ਮਿਲੂਗਾ। ਉਹ ਸਿੱਖ ਤਾਂ ਨੱਚਣ ਲੱਗ ਗਿਆ, ਇਹਦਾ ਕਹਿੰਦਾ ਰੱਬ ਨੇ ਹੀ ਨੱਕੇ ਛੱਡਤੇ, ਗੁਰੂ ਨਹੀਂ, ਚਲੋ ਕਹਿੰਦਾ ਉੱਥੇ ਚੱਲ ਕੇ ਉਹਦੇ ਨਾਲ ਕੁਸ਼ਤੀ ਲੜੀਏ। ਦੇਖੋ ਸਿੱਖ ਦੀ ਸ਼ਰਧਾ, ਦੇਖੋ ਸਿੱਖ ਦੀ ਭੱਜ ਲਿਆ ਜੀ, ਉਹ ਤਾਂ ਕਿਤੇ ਵੀ ਕਿਤੇ ਕੋਲ ਹੋਏ ਨਾ ਹਟਣ, ਮੇਰੀ ਜਾਂਦੀ ਨੂੰ ਹੋਰ ਨਾ ਹਟਣ, ਉਹ ਭੱਜਿਆ ਜਾਂਦਾ ਸਿੱਖ ਦਾ ਹੋਦਾ, ਉਹ ਜਿਹੜੇ ਮੱਲ ਨੇ ਉਹ ਖੂਤੇ ਨਾ ਆਉਂਦੇ ਨੇ। ਫਿਰ ਚਲਿਆ ਗਿਆ, ਬਹੁਤ ਦੁਨੀਆਂ ਇਕੱਠੀ ਹੋਈ ਹੈ, ਝੰਡੀ ਗੱਡੀ ਹੋਈ ਹੈ, ਹੁਣ ਜਿਹੜਾ ਝੰਡੀ ਨੂੰ ਹੱਥ ਪਾਊ ਉਹੀ ਘੜੂ ਨਾ ਉਸ ਮੱਲ ਨਾਲ, ਕੋਈ ਝੰਡੀ ਉਹਦੇ ਮੁਕਾਬਲੇ 'ਚ ਕੋਈ ਮੱਲ ਹੈ ਨਹੀਂ ਸੀ। ਤਾਂ ਫਿਰ ਉਹ ਆ ਗਿਆ ਮਸ਼ਕੀਨੀਆ ਸੀ ਜਿਹੜਾ, ਉਹਨੇ ਵੀ ਆਪਣਾ ਜੋ ਕੱਛਾ ਸੀ ਉਹ ਜਿਸ ਤਰ੍ਹਾਂ ਤਿਆਰੀ ਹੁੰਦੀ ਹੈ ਕਰ ਲਈ, ਅਤੇ ਸਿੱਖ ਨੇ ਵੀ ਲੀੜੇ ਲਾ ਤੇ ਕਛਹਿਰਾ ਪਾਇਆ ਹੋਇਆ ਸੀਗਾ, ਜਾਂ ਸਹਿਜਧਾਰੀ ਸਿੱਖ ਹੁੰਦੇ ਸਨ, ਜਦ ਜਾ ਕੇ ਝੰਡੀ ਪੱਟ ਲਈ। ਅਤੇ ਇਹ ਮੂਹਰਲੇ ਕਾਰਕੁਨ ਮੁਖਤਿਆਰ ਸੀ ਨਾ ਇਸ ਦੇ, ਕੋਈ ਹੁੰਦੇ ਨੇ ਨਾ ਬੰਦੇ ਜਿਵੇਂ ਖੇਲਾਂ ਕਰਾਉਂਦੇ ਨੇ, ਉਹਨੇ ਕਰਾਉਣ ਵਾਲੇ ਮੂਹਰੇ ਮੁਖੀ ਹੁੰਦੇ ਨੇ, ਜਿਵੇਂ ਉਹਨਾਂ ਦੀਵਾਨ ਲੱਗਦਾ ਇਹ ਵੀ ਕਿਸੇ ਦੇ ਲਵਾਏ ਹੋਏ ਲੱਗਦੇ ਨੇ, ਆਹ ਇਸ ਤਰ੍ਹਾਂ ਦੇ ਨਾਲ। ਤਾਂ ਉਹ ਜਿਹੜੇ ਸੀ ਉਹ ਕਹਿੰਦੇ ਤਾਂ ਝੰਡੀ ਪੱਟ ਲਈ, ਕਹਿੰਦਾ ਮੈਂ ਕੁਸ਼ਤੀ ਲੜੂੰਗਾ, ਕਹਿੰਦੇ ਤਾਂ ਮਰਨਾ ਹੈ, ਤਾਂ ਮਰਨਾ ਹੈ, ਕਹਿੰਦਾ ਜੇ ਮਰਨਾ ਤਾਂ ਮੈਂ ਮਰੂੰ ਤੁਹਾਨੂੰ ਕੀ, ਮੈਂ ਕੁਸ਼ਤੀ ਲੜਾਂਗਾ ਕਹਿੰਦਾ। ਖੈਰ ਮਸ਼ਕੀਨੀਆਂ ਮੱਲ ਆ ਗਿਆ ਜੀ ਤਿਆਰ ਹੋ ਕੇ। ਫਿਰ ਜਦ ਮੱਲ ਘੁਲਦੇ ਹੁੰਦੇ ਨੇ ਨਾ, ਉਹਨਾਂ ਦੇ ਕੋਲ ਨਹੀਂ ਕੋਈ ਹੁੰਦਾ ਹੈ, ਨਹੀਂ ਦੂਰ ਪਵਕ ਦਾ ਖੜੀ ਹੁੰਦੀ ਹੈ, ਜਿਹੜੇ ਜ਼ਿੰਮੇਵਾਰ ਹੁੰਦੇ ਨੇ ਉਹ ਆਲੇ ਦੁਆਲੇ ਫਿਰਦੇ ਹੁੰਦੇ ਨੇ। ਜਦ ਸਿੱਖ ਮਸ਼ਕੀਨੀਆਂ ਦੇ ਕੋਲ ਗਿਆ, ਫਿਰ ਉਹ ਮਿੱਟੀ ਜੀ ਚੱਕ ਕੇ ਦੂਏ ਨੂੰ ਦੂਏ ਹੱਥ ਜਿਹੇ ਚਲਾਉਂਦੇ ਹੁੰਦੇ ਨੇ। ਉਹ ਮਸ਼ਕੀਨੀਆਂ ਕਹਿਣ ਲੱਗਿਆ ਉਸ ਸਿੱਖ ਨੂੰ, ਕਹਿੰਦਾ ਵੀ ਮੇਰੀ ਤਾਂ ਇੱਕ ਢੋਲ ਵੀ ਨਹੀਂ ਸਹਿਣੀ, ਇੱਕ ਧੌਣ ਲਾ ਤਾਂ ਤੂੰ 10 ਕਰਮਾਂ 'ਤੇ ਜਾ ਕੇ ਡਿੱਗੇਗਾ, ਤੂੰ ਮੇਰੇ ਬਲ ਨੂੰ ਨਹੀਂ ਜਾਣਦਾ, ਤੂੰ ਕਿਉਂ ਮਰਦਾ ਮੇਰੇ ਇੱਥੋਂ। ਉਹ ਕਹਿੰਦਾ ਲਾ ਵੀ ਸੁਣ ਲਾ, ਮੱਲਾ ਸੁਣ ਲਾ, ਮੈਂ 5ਵੇਂ ਪਾਤਸ਼ਾਹ ਮਹਾਰਾਜਾ ਸਿੱਖ ਹਾਂ, ਮੈਨੂੰ ਆਈ ਹੈ ਪੱਤਰਿਕਾ, ਹੁਕਮ ਹੈ ਗੁਰੂ ਦਾ, ਪੱਤਰਿਕਾ ਦਾ ਐਵੇਂ ਉਹ ਕਾਗਜ਼ ਦਾ ਨਾਂ ਹੈ, ਬਈ 500 ਰੁਪਈਆ ਗੁਰੂ ਸਾਹਿਬ ਨੇ ਕਿਹਾ ਵੀ ਇਹ ਸਿੱਖ ਨੂੰ ਦੇ, ਮੈਂ ਡਾਉਣੀ ਸੁਣ ਲਈ। ਮੈਂ ਕਿਹਾ ਵੀ ਜੇ ਮੈਂ ਢਾਏ ਜਾਵਾਂਗਾ ਮੈਨੂੰ 500 ਮਿਲ ਜੂਗਾ, ਮੈਂ ਤਾਂ ਫਿਰ ਤੇਰੇ ਨਾਲ ਗੁਣ ਵਾਸਤੇ ਆਇਆ। ਉਸਦਾ ਮਨ ਪਿਘਲ ਗਿਆ ਗੁਰਮੁਖੋ, ਬਈ ਦੇਖੋ ਕਿਤਨਾ ਪ੍ਰੇਮ ਹੈ ਸਿੱਖ ਦਾ ਆਪਣੇ ਗੁਰੂ ਨਾਲ, ਇਹ ਮਰਨੋਂ ਨਹੀਂ ਡਰਦਾ ਹੈ ਦੇਖੋ। ਕਹਿੰਦਾ ਵੀ ਇਤਨਾ ਪ੍ਰੇਮ? ਹਾਂ ਜੀ। ਕਹਿੰਦਾ ਚੰਗਾ ਫਿਰ ਇਉਂ ਕਰੀ, ਕਹਿੰਦਾ ਤੈਨੂੰ 1000 ਦਵਾਵਾਂਗਾ, 1000 ਰੁਪਈਆ। ਕਹਿੰਦਾ ਮੈਂ ਵੀ ਮੱਲ ਆਉਣਾ, ਮੇਰੀ ਵੀ ਇੱਜ਼ਤ ਹੈ, ਕਹਿੰਦਾ ਮੈਂ ਤੈਨੂੰ ਇੱਧਰ ਉੱਧਰ ਨੂੰ ਸਿੱਟੀ ਜਾਊਂਗਾ ਪਹਿਲਾਂ, ਕਹਿੰਦਾ ਫਿਰ ਮੈਂ ਪਿੱਛੇ ਨੂੰ ਡਿੱਪੂ ਤੈਨੂੰ ਉੱਤੇ ਹੀ ਦੇਖ ਲੂੰਗਾ, ਮੈਂ ਢਹਿ ਜਾਊਂਗਾ ਤੂੰ ਜਿੱਤ ਜਾਏਗਾ, ਫਿਰ ਤੈਨੂੰ 1000 ਰੁਪਈਆ ਮਿਲ ਜਾਵੇਗਾ। ਇਵੇਂ ਕਰਿਆ ਮਸ਼ਕੀਨੀਆਂ ਨੇ। ਖੈਰ ਇਸ ਤਰ੍ਹਾਂ ਦੇ ਇਹਨਾਂ ਦਾ ਜਦੋਂ ਢਾਏਗਾ ਤਾੜੀ ਵੱਜ ਗਈ, ਉਹ ਉਸ ਸਿੱਖ ਨੂੰ 1000 ਰੁਪਈਆ ਮਿਲਿਆ, ਫਿਰ ਉਹ ਉਸ ਮਸ਼ਕੀਨੀਏ ਮੱਲ ਨੂੰ 500 ਰੁਪਈਆ ਮਿਲਿਆ। ਮਸ਼ਕੀਨੀਆਂ ਕਹਿੰਦਾ ਚੱਲ ਬਈ, ਜਿਹੜੇ ਗੁਰੂ 'ਤੇ ਤੇਰੀ ਇਤਨੀ ਸ਼ਰਧਾ ਹੈ, ਤੂੰ ਮਰਨਾ ਨਹੀਂ ਡਰਿਆ, ਚੱਲ ਮੈਨੂੰ ਵੀ ਉਹਦੇ ਦਰਸ਼ਨ ਕਰਾ। ਨਾਲ ਮੱਲ ਤੁਰ ਪਿਆ ਗੁਰਮੁਖ। 5ਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਚਾਰਦੇ ਸਨ ਬੈਠੇ, ਉਹ 1000 ਰੁਪਈਆ ਅਤੇ ਨਾਲੇ ਪੱਤਰਿਕਾ ਜਦ 5ਵੇਂ ਪਾਤਸ਼ਾਹ ਮਹਾਰਾਜ ਦੇ ਚਰਣਾਂ ਦੇ ਵਿੱਚ ਆ ਕੇ ਰੱਖੀ, ਇਉਂ ਬਾਣੀ ਚਾਰੀ 5ਵੇਂ ਪਾਤਸ਼ਾਹ ਮਹਾਰਾਜ ਨੇ, ਬੜੋ ਪ੍ਰੇਮ ਦੇ ਨਾਲ
ਸੁਖੀ ਬਸੇ ਮੁਸਕੀ ਪੜਦੇ।
ਪਾਤਸ਼ਾਹ ਕਹਿਣ ਲੱਗੇ ਐ ਮਸ਼ਕੀਨ ਮਲ ਤਾਂ ਸਾਰੀ ਤਾਕਤ ਨੂੰ ਛੱਡ ਕੇ ਵਡਿਆਈਆਂ ਨੂੰ ਛੱਡ ਕੇ ਤੂੰ ਇਸ ਮੇਰੇ ਗਰੀਬ ਸਿੱਖ ਦੇ ਹੇਠਾਂ ਪੈ ਗਿਆ, ਜਾ ਤੂੰ ਸਾਰੀ ਉਮਰ ਸੁਖੀ ਰਹੇ, ਕਿਰਪਾ ਦ੍ਰਿਸ਼ਟੀ ਕਰੀ ਪੰਜਵੇਂ ਪਾਤਸ਼ਾਹ ਮਹਾਰਾਜ। ਉਹ ਮਲ ਦੇ ਅਗਿਆਨ ਦੇ ਸੌੜ ਕੱਟ ਦਿੱਤੇ, ਕਹਿੰਦੇ ਜਾ ਹੁਣ ਤੂੰ ਟਹੇਗਾ ਨੀ ਕਿਸੇ ਕੋਲੋਂ ਹੁਕਮ, ਇੱਥੇ ਹੀ ਬਸ ਨਹੀਂ ਆਏ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਲਾਹੌਰ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਲਾਹੌਰ ਚਲੇ ਗਏ। ਸੰਗਤਾਂ ਹੁਣ ਨਿਉਂਦੇ ਵੀ ਮਹਾਰਾਜ ਸਾਡੇ ਘਰ ਚਰਨ ਪਾਓ, ਪ੍ਰਸ਼ਾਦਾ ਪਾਣੀ ਛਕੋ, ਇਸ ਤਰ੍ਹਾਂ ਦੇ ਨਾਲ ਹੋਣ ਲੱਗ ਗਿਆ। ਦੋ ਸਿੱਖ ਤੀ ਵਿਚਾਰੇ ਸੰਮਣ ਤੇ ਮੂਸਣ ਗਰੀਬ ਸਨ, ਪੱਲੇਦਾਰੀ ਕਰਦੇ ਸੀ, ਬੋਰੀਆਂ ਟੋਣੀਆਂ ਪੈਸੇ ਲੈਣੇ ਆਪਣਾ ਗੁਜ਼ਾਰਾ ਕਰਦੇ ਸਨ। ਉਹਨਾਂ ਨੇ ਸਲਾਹ ਕਰੀ ਵੀ ਆਪਣਾ ਗੁਰੂ ਆਇਆ ਹੋਇਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਲੋਕ ਦੇਖੋ ਕਿਸ ਤਰ੍ਹਾਂ ਪ੍ਰਸ਼ਾਦ ਪਾਣੀ ਲੰਗਰ ਕਰਦੇ ਨੇ, ਆਪਾਂ ਕਰੀਏ। ਉਹ ਕਹਿੰਦੇ ਸੰਮਣ ਕਹਿੰਦਾ ਮੂਸਣ ਨੂੰ ਆਪਣੇ ਪੁੱਤਰ ਨੂੰ, ਕਹਿੰਦਾ ਆਪਣੇ ਕੋਲ ਮਾਇਆ ਤਾਂ ਹੈ ਨਹੀਂ, ਕਹਿੰਦੇ ਆਪਾਂ ਅਧਾਰੇ ਲੈ ਲਓ। ਉਹ ਗੁਰੂ ਆਪਣੇ ਸ਼ਹਿਰ ਦੇ ਵਿੱਚ ਆਇਆ, ਆਪਾਂ ਚਰਨ ਪਵਾਈਏ, ਗੁਰੂ ਦੇ ਨਾਲ ਪ੍ਰਸ਼ਾਦ ਛਕਾਈਏ। ਘਰ ਇਸ ਤਰ੍ਹਾਂ ਨਾਲ ਕਹਿੰਦੇ ਚੰਗਾ ਫਿਰ ਆਪਾਂ। ਉਹ ਜਿੱਥੇ ਪੱਲੇਦਾਰੀ ਕਰਦੇ ਹੁੰਦੇ ਨਾ ਸੇਠਾਂ ਦੀ ਬਾਣੀਆਂ ਦੀ, ਉਹ ਜਾਣਦੇ ਸਨ ਸਿੱਖਾਂ ਨੂੰ ਸਾਰੇ ਵੀ ਬਹੁਤ ਭਜਨ ਪਾਠ ਕਰਦੇ ਨੇ ਸਿੱਖ ਨੇ ਪੰਜਵੇਂ ਪਾਤਸ਼ਾਹ ਦੇ। ਇੱਕ ਜਾ ਕੇ ਸੇਠ ਨੂੰ ਕਹਿੰਦੇ ਵੀ ਸਾਡਾ ਆਇਆ ਗੁਰੂ, ਅਸੀਂ ਪ੍ਰਸ਼ਾਦਾ ਕਰਨਾ, ਜੇ ਸਾਨੂੰ ਥੋੜ੍ਹੇ ਜਿਹੇ ਪੈਸੇ ਦੇਵੇ। ਜਾਂ ਤਾਂ ਥੋੜ੍ਹੇ ਹੀ ਪੈਸੇ ਬਹੁਤ ਹੁੰਦੇ ਸਨ, 100 ਰੁਪਈਏ ਹੀ ਲੱਖਾਂ ਵਰਗਾ ਹੁੰਦਾ ਸੀ। ਜਾਂ ਤਾਂ 2.5 ਮਣ ਕਣਕ ਆਉਂਦੀ ਸੀ 1 ਰੁਪਈਏ ਦੀ, ਦੇਖ ਲਓ। ਉਹ ਜਾਣਦਾ ਸੀ ਵੀ ਗੁਰੂ ਕਿ ਹੈ ਗਰੀਬ, ਇਉਂ ਵੀ ਜਾਣਦਾ ਸੀ। ਉਹ ਦੁਨੀਆਂ ਹਰ ਇੱਕ ਨਾਲ ਲੱਗੀ ਜਾਂਦੀ ਹੁੰਦੀ ਆ ਵਿੱਚ ਗੁਰੂ ਉਹ ਕੋਲ ਬੈਠਾ ਨਹੀਂ ਕੋਈ। ਸੇਠ ਕਹਿੰਦਾ ਚੰਗਾ ਵੀ ਮੈਂ ਤੁਹਾਨੂੰ ਦੇ ਦਿਆਂਗਾ ਜਿੰਨੀ ਲੋੜ ਹੈ ਪੈਸਿਆਂ ਦੀ, ਤੁਸੀਂ ਹੌਲੀ ਹੌਲੀ ਮੇਰੇ ਮੋੜ ਦਿਓ। ਅਗਲਾ ਕੋਲ ਬੈਠਾ ਸੀ ਨਾ, ਕੁਣੀ ਮਾਰ ਵਿੱਚ ਹੁੰਦੇ ਨੇ ਬਹੁਤ ਨਿੰਦਕ, ਉਹ ਜਾ ਚਲੇ ਗਏ। ਮਗਰੋਂ ਸੇਠ ਨੂੰ ਕਹਿੰਦਾ ਇਹਨਾਂ ਮੋਇਆਂ 'ਤੇ ਤੂੰ ਕੀ ਲੈ ਲਏਗਾ, ਇਹ ਮੰਗ ਕੇ ਤਾਂ ਰੋਟੀ ਖਾਂਦੇ ਨੇ, ਸਿੱਖ ਜ਼ਰੂਰ ਨੇ ਪਰ ਇਹ ਰੋਟੀ ਤਾਂ ਮੰਗ ਕੇ ਖਾਂਦੇ ਨੇ, ਦੇਈ ਨਾ ਇਹਨਾਂ ਨੂੰ, ਮੁਕਰਾਤਾ ਜੀ। ਜਦ ਉਹਨੇ ਕਿਹਾ ਜੀ ਪੈਸੇ, ਕਹਿੰਦਾ ਭਾਈ ਮੇਰੇ ਕੋਲ ਤਾਂ ਹੈ ਨਹੀਂ, ਜਵਾਬ ਦੇ ਦਿੱਤਾ। ਹੁਣ ਘਰ ਚਲੇ ਗਏ, ਉਦਾਸ ਹੋ ਗਏ, ਕਹਿੰਦੇ ਹੁਣ ਕੀ ਕਰੀਏ। ਸੰਮਣ ਕਹਿੰਦਾ ਮੂਸਣ ਨੂੰ ਹੁਣ ਕੀ ਕਰੀਏ, ਕਹਿੰਦਾ ਐਂ ਕਰਦੇ ਹਾਂ ਪਿਤਾ ਜੀ, ਚਲੋ ਉਸ ਸੇਠ ਦੇ ਪਾੜ ਲਾਉਂਦੇ ਹਾਂ ਚੱਲ ਕੇ। ਅੱਗੇ ਮੋਗੇ ਹੁੰਦੇ ਸੀ, ਮੋਗੇ ਚਲੇ ਗਏ, ਲੱਜ ਲੈ ਲਈ, ਕੋਠੇ 'ਤੇ ਚੜ੍ਹ ਗਏ। ਮੂਸਣ ਉਹਦਾ ਪੁੱਤਰ ਸੀ, ਕਹਿੰਦਾ ਪਿਤਾ ਜੀ ਮੇਰੇ ਕੱਛਾਂ ਹੇਠ ਦੀ ਲੱਜ ਬੰਨ ਲਾ, ਮੈਨੂੰ ਥੱਲੇ ਉਤਾਰ ਦੇ, ਪੈਸਿਆਂ ਦਾ ਆਪਾਂ ਨੂੰ ਪਤਾ ਹੀ ਆ ਗੱਲੇ ਦਾ ਜਿੱਥੇ ਪਿਆ, ਉੱਥੋਂ ਮੈਂ ਓਨੇ ਹੀ ਪੈਸੇ ਲਵਾਂਗਾ ਜਿੰਨੇ ਆਪਾਂ ਨੂੰ ਜ਼ਰੂਰਤ ਆ। ਖੈਰ ਇਸ ਤਰ੍ਹਾਂ ਦੇ ਨਾਲ ਜਦ ਉਸਨੇ ਪੈਸੇ ਚੱਕੇ, ਜਦ ਉਹਦੇ ਪਿਤਾ ਨੇ ਖਿੱਚਿਆ ਗਰੁੱਖ, ਉਹ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਸਵੱਟੀ ਲਾ ਦਿੱਤੀ। ਐਵੇਂ ਨਹੀਂ ਗੁਰੂ ਖੁਸ਼ ਹੁੰਦਾ ਹੁੰਦਾ, ਬਹੁਤ ਕੁਛ ਕਰਨਾ ਪੈਂਦਾ ਗੁਰਮੁਖ, ਤਾਂ ਉਹਦਾ ਸਰੀਰ ਮੋਗੇ ਹੀ ਫਸ ਗਿਆ, ਨਿਕਲਦਾ ਨਹੀਂ, ਬਥੇਰਾ ਖਿੱਚਿਆ ਉਹਨੇ ਨਹੀਂ ਨਿਕਲਿਆ। ਕਹਿੰਦਾ ਹੁਣ ਕੀ ਕਰੀਏ, ਕਹਿੰਦਾ ਹੁਣ ਕੀ ਕਰਨਾ ਪਿਤਾ, ਤੂੰ ਇਉਂ ਕਰ ਤਲਵਾਰ ਮਾਰ ਕੇ ਮੇਰਾ ਸਿਰ ਵੱਢ ਦੇ। ਸਿਰ ਲਏ ਜੀ, ਕਿਉਂ ਸਿਆਣ ਸਿਰ 'ਤੇ ਹੀ ਹੁੰਦੀ ਹੁੰਦੀ ਹੈ, ਦੜ ਮੇਰਾ ਥੱਲੇ ਡਿੱਪੇਗਾ, ਇਹ ਸਿਆਣ ਹੀ ਨਹੀਂ ਧੜਦੀ। ਜਾਂ ਤੂੰ ਜਿਹੜਾ ਬਚਨ ਕਰਿਆ ਹੈ ਨਾ ਆਪਣਾ ਗੁਰੂ ਦੇ ਨਾਲ, ਉਹ ਤੂੰ ਪੂਰਾ ਕਰੀ, ਪ੍ਰਸ਼ਾਦਾ ਛਕਾਈ ਸੰਗਤ ਨੂੰ। ਦੇਖ ਲਓ ਪਿਤਾ ਨੇ ਪੁੱਤਰ ਦੇ ਤਲਵਾਰ ਮਾਰ ਕੇ ਸਿਰ ਵੱਢ ਲਿਆ, ਗੁਰੂ ਬਹੁਤ ਔਖੀ ਆ ਸਿੱਖੀ, ਲੈ ਗਿਆ ਚੁਬਾਰੇ ਦੇ ਵਿੱਚ ਮੰਜੇ 'ਤੇ ਸਿਰ ਰੱਖ ਦਿੱਤਾ। ਜਦ ਖੜਾਕ ਹੋਇਆ ਥੱਲੇ ਡਿੱਗਿਆ ਸਰੀਰ, ਉਹ ਬਣੀਏ ਨੂੰ ਜਾਗ ਆ ਗਈ। ਜਦ ਕਰਿਆ ਚਾਨਣ, ਉਹਦਾ ਕੰਬਣ ਲੱਗ ਗਿਆ ਵੀ ਸਾਡੇ ਘਰ ਤਾਂ ਕੋਈ ਲੋਰ ਸਿੱਟ ਗਿਆ, ਮੈਂ ਤਾਂ ਬੱਧੀ ਦਾ ਮਰ ਜਾਂਗਾ। ਉਹਨੇ ਫਿਰ ਸੋਚਿਆ ਵੀ ਉਹ ਜਿਹੜੇ ਸਿੱਖ ਨੇ ਨਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ, ਉਹਨਾਂ ਕੋਲ ਚੱਲੀਏ, ਉਹ ਇਸ ਲੋਥ ਨੂੰ ਚੱਕ ਕੇ ਪਰੇ ਉਰੇ ਕਰ ਸਕਦੇ ਨੇ। ਆਵਾਜ਼ ਮਾਰੀ ਜਾ ਕੇ ਸੇਠ ਨੇ, ਸੰਮਣ ਜੀ ਬੈਠੇ ਨੇ ਸਮਾਧੀ ਲਾਈ, ਆਵਾਜ਼ ਸੁਣੀ, ਜਾਣ ਗਏ ਵੀ ਉਹੀ ਸੇਠ ਆ ਗਿਆ। ਬਾਹਰ ਨਿਕਲੇ, ਕਹਿੰਦੇ ਆ ਗੁਰੂ ਕੇ ਸਿੱਖਾ, ਮੈਨੂੰ ਵਿਵਸਥਾ ਪੈ ਗਈ, ਮੇਰੀ ਜੇ ਵਿਵਸਥਾ ਟਾਲ ਦੇਵੇ ਨਾ, ਜਿੰਨੇ ਤੂੰ ਚਾਹੇ ਉਨੇ ਮੈਂ ਪੈਸੇ ਤੈਨੂੰ ਦੇ ਦਿਆਂਗਾ। ਸਿੱਖ ਨਹੀਂ ਕਦੇ ਵੀ ਝੂਠ ਬੋਲੇਗਾ ਗੁਰੂ, ਕਹਿੰਦਾ ਪੈਸਿਆਂ ਦੀ ਤਾਂ ਸਾਨੂੰ ਲੋੜ ਨਹੀਂ ਹੈ ਕੋਈ, ਅਸੀਂ ਤਾਂ ਪ੍ਰਸ਼ਾਦ ਕਰਨਾ ਸੀ ਗੁਰੂ ਸਾਹਿਬ ਜੀ ਨੂੰ। ਇਸ ਤਰ੍ਹਾਂ ਦੇ ਨਾਲ ਕਹਿੰਦੇ ਉਹ ਲੋਸ ਆ ਜਿਹੜੀ ਪਰੇ ਉਰੇ, ਹਾਂ ਕਹਿੰਦਾ ਮੈਂ ਪਰਉਪਕਾਰ ਕਰ ਦਿੰਦਾ, ਪੈਸੇ ਤਾਂ ਉਹ ਪਹਿਲਾਂ ਹੀ ਦੇ ਤੇ ਨਾ। ਮੂਸਣ ਨੇ ਜਿੰਨੇ ਲੋੜ ਸੀ ਉਹ ਨਹੀਂ ਚੱਕੇ ਨੇ, ਵੱਧ ਨਹੀਂ ਚੱਕੇ, ਕਹਿੰਦਾ ਹਾਂ ਮੈਂ ਲੋਸ ਪਰੇ ਉਰੇ ਕਰ ਦਿੰਦਾ। ਸੰਮਣ ਗਿਆ ਆਪਣੇ ਪੁੱਤਰ ਦੀ ਲੋਸ ਮੋਢਿਆਂ 'ਤੇ ਚੱਕ ਲਈ, ਕਰ ਲਿਆ ਕੇ ਜਿੱਥੇ ਸਿਰ ਪਿਆ ਸੀ ਨਾ ਮੰਜੇ 'ਤੇ, ਉਹ ਧੜ ਦੇ ਨਾਲ ਸਿਰ ਜੋੜ ਦਿੱਤਾ, ਉੱਤੇ ਚਾਦਰ ਪਾਤੀ ਚਿੱਟੀ, ਪ੍ਰਸ਼ਾਦ ਪਾਣੀ ਪੱਕਣਾ ਸ਼ੁਰੂ ਹੋ ਗਿਆ, ਲੰਗਰ ਦੁਪਹਿਰ ਹੋ ਗਿਆ। ਸੰਮਣ ਗਿਆ ਫਿਰ ਨਮਸਕਾਰ ਕਰੀ, ਖਿੜੇ ਚਿਹਰੇ, ਅਰਦਾਸ ਨਹੀਂ ਹੈ, ਖਿੜੇ ਚਿਹਰੇ ਗਿਆ। ਕਹਿੰਦਾ ਗਰੀਬ ਨਵਾਜ ਪ੍ਰਸ਼ਾਦ ਤਿਆਰ ਹੈ, ਕਿਰਪਾ ਕਰੋ ਸਾਡੇ ਗਰੀਬਾਂ ਦੇ ਕੁੱਲੀ 'ਚ ਚਰਨ ਪਾ ਕੇ ਪ੍ਰਸ਼ਾਦ ਪਾਣੀ ਛਕੋ। ਪੰਜਵੇਂ ਪਾਤਸ਼ਾਹ ਮਹਾਰਾਜ ਸਰਬੱਗ ਗੁਰੂ ਸੰਗਤ ਦੇ ਸਮੇਤ ਉਹ ਸੰਮਣ ਦੇ ਵਿਹੜੇ 'ਚ ਚਲੇ ਗਏ। ਗੁਰਮੁਖ ਪੰਗਤਾਂ ਲੱਗ ਗਈਆਂ, ਪ੍ਰਸ਼ਾਦ ਵਰਤਣਾ ਸ਼ੁਰੂ ਹੋ ਗਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ। ਜਦ ਪ੍ਰਸ਼ਾਦ ਵਰਤ ਗਿਆ, ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਆਏ ਸੰਮਣ, ਜਦ ਤੁਸੀਂ ਨਿਮੰਤਰਣ ਦਿੱਤਾ ਸਾਨੂੰ, ਤੁਸੀਂ ਤਾਂ ਦੋ ਤਿਉਣ ਕਿਉਂ ਹੈ, ਤੇਰਾ ਪੁੱਤਰ ਨਾਲ ਸੀ, ਉਹ ਕਿੱਥੇ ਹੈ, ਉਹ ਕਿੱਥੇ ਹੈ। ਕਹਿੰਦਾ ਮਹਾਰਾਜ ਜੀ ਉਹ ਸਮਾਨ ਸਮੂਨ ਲਿਆਉਂਦਾ, ਕੰਮ ਕਾਰ ਕਰਾਉਂਦਾ, ਉਹ ਥੱਕਿਆ ਹੋਇਆ, ਉਹ ਸੁੱਤਾ ਪਿਆ, ਸੁੱਤਾ ਪਿਆ। ਕਹਿੰਦੇ ਵੀ ਅਸੀਂ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਦੇ ਜਿੰਨਾ ਚਿਰ ਤੇਰਾ ਪੁੱਤਰ ਆ ਕੇ ਸੇਵਾ ਨਹੀਂ ਕਰਦਾ, ਕਦੇ ਲਿਆ ਜਗਾ ਕੇ। ਸੰਮਣ ਕਹਿੰਦਾ ਮਹਾਰਾਜ ਜੀ ਹੁਣ ਮੇਰੀ ਆਵਾਜ਼ ਨਹੀਂ ਉਹਨੇ ਸੁਣੀ, ਤੁਸੀਂ ਆਵਾਜ਼ ਮਾਰੋ ਹੁਣ ਉਹਨੂੰ, ਤਾਂ ਆਵੇਗਾ ਪੜੋ ਗੁਰੇ ਨਾਲ,
ਉੱਥੇ ਆਵਾਜ਼ ਨਾ ਪਾਏ
ਦੀ ਆਵਾਜ਼ ਆਵੇਗੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਵਾਜ਼ ਮਾਰੀ, ਆਏ ਮੂਸਣ ਪੁੱਤਰ ਆ ਜਾ ਚੁਬਾਰੇ ਚ ਉਤਰਿਆ ਆ ਕੇ ਸੰਗਤ ਦੀ ਸੇਵਾ ਕਰ ਗੁਰਮੁਖ। ਉਹ ਚੁਬਾਰੇ ਚ ਤੁਰਿਆ ਆਉਂਦਾ ਥੱਲੇ ਨੂੰ, ਦੀਦਾ ਤੈਨੂੰ ਥੱਲੇ ਨੂੰ ਤੁਰਿਆ ਆਉਂਦਾ, ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ।